चंदन चांदना सरद रुत मूल मिटई काम, शीतल थी वे नान काज पंदड़ो हर नाम। दर्शन प्यासी दिनस रात चितो अंदन नीत, खोल कवट गुरु मेलिया नानक हर संग मीत।
चन पुनिया तक हस हस वदे फेर कटे ते रोए, आद खिड़िया फुल कोई ना तोड़े, खिड़े ते हर कोई कोए। पूरी शैनू दर घाटे दा डर ना यदी ताई, प्यार मेरे दी मंजल सहबा पूरी कदे ना होए।
पढ़ लो वेद पुराण कतेबा गीता क्राण अजीला, एशिया यूरप वेख लो पावे नसला इजराइला।
ओ तीन पीढ़ियां दी दे कुर्बानी, ऐसा कौन परानी। कलगी धर गुरु गोविंद सिंह दा दिसदा नहीं कोई सानी।
पढ़ लो वेद पुराण कतेबा गीता क्राण अजीला, एशिया यूरप वेख लो पावे नसला इजराइला।
ओ तीन पीढ़ियां दी दे कुर्बानी, ऐसा कौन परानी। करगी थर गुरु गोविंद सिंह दा दिसदा नहीं कोई सानी।
हिंदुआ दे हट कोरे सुन के, हिंदुआ दे हट कोरे सुन के, तोरे पिता वैरागी रामचंद्र भीष्म चाहे गौतम, ऐसा कौन त्यागी।
ओ अखा सावे जर ना सके, हुंदी धर्म दी हानी। कलगी तर गुरु गोविंद सिंह दा दिसदा नहीं कोई सानी।
शैन शाहां दा मिट गया छाया, शैन शाहां दा मिट गया छाया, शस्त्र पड़े मरीदा खून पाक बापू दे विचों लै ले जन्म शहीदा।
ओ बुलबुल आदे विचों पैदा कीती लहर तूफानी, कलगी तर गुरु गोविंद सिंह दा दिसदा नहीं कोई सानी।
ओ निम्रता हलीमी आज जी, निम्रता हलीमी आज जी, गुस्से दे विच फड़की जुलमी महिला उते बिजली, शक्ति बन के कड़की।
ओ आख्या जरवाणा दी हुणना माड़ा परु सियानी, कलगी तर गुरु गोविंद सिंह दा दिसदा नहीं कोई सानी।
ओ शूदर डिगे लोकां ताई, शूदर डिगे लोकां ताई, जिन सरदार बनाया उल्टे वैन वगा के सच दा परचम जिन लहराया।
ओ जबर दे मूरे अणख वीरता, जबर दे मूरे अणख वीरता, डट गई विच मदानी। कलगी धर गुरु गोविंद सिंह दा दिसदा नहीं कोई सानी।
ओ जड़ जुलम दी पुट्टण खातर, जड़ जुलम दी पुट्टण खातर, साजा पंत अकाली धन है जिगरा दस लख मूरे, लड़ गए भुखे चाली।
ओ अखा सावे पुरजा पुरजा हो गई सोल जवानी, कलगी तर गुरु गोविंद सिंह दा दिसदा नहीं कोई सानी।
धरती पाक पवित्र हो गई, धरती पाक पवित्र हो गई, कदम जते तू धरया सिर लत्तां दी कौम साज के अणखी जज्बा भरया।
ओ कट गया तोक गलामी वाले सिख पंथ दा बानी, कलगी तर गुरु गोविंद सिंह दा दिसदा नहीं कोई सानी।
मान मता इतिहास सिरज गए, मान मता इतिहास सिरज गए, छोटे पुत्र तेरे लाड़ी मौत वे आ गए, हस के मत्थे बन के ਸੇਰੇ
ਓ ਵਾਰ ਦਿੱਤੀ ਪਿਆਰਾਂ ਦੀ ਮੂਰਤ ਮਾਤਾ ਬ੍ਰਹਮ ਗਿਆਨੀ ਕਲਗੀਧਰ ਗੁਰੂ ਗੋਬਿੰਦ ਸਿੰਘ ਦਾ ਦਿਸਦਾ ਨਹੀਂ ਕੋਈ ਸਾਨੀ
ਦੁੱਖਾਂ ਭੁੱਖਾਂ ਤਕਲੀਫਾਂ ਨਾਲ ਦੁੱਖਾਂ ਭੁੱਖਾਂ ਤਕਲੀਫਾਂ ਨਾਲ ਸਾਰੀ ਜ਼ਿੰਦਗੀ ਲੜਕੇ ਜਾਮਾ ਲੀਰੋ ਲੀਰ ਹੋ ਗਿਆ ਨਾਲ ਕਰੀਰਾਂ ਅੜਕੇ
ਓ ਰੋੜਾ ਸੂਲਾ ਉਤੇ ਸੌ ਗਿਆ ਪਿਓ ਪੁੱਤਰਾਂ ਦਾ ਦਾਨੀ ਕਲਗੀਧਰ ਗੁਰੂ ਗੋਬਿੰਦ ਸਿੰਘ ਦਾ ਦਿਸਦਾ ਨਹੀਂ ਕੋਈ ਸਾਨੀ
ਓ ਮਹਾਂ ਸਿੰਘ ਛਾਤੀ ਨਾਲ ਲਾਇਆ ਮਹਾਂ ਸਿੰਘ ਛਾਤੀ ਨਾਲ ਲਾਇਆ ਮਾਨ ਡੱਲੇ ਦਾ ਤੋੜਿਆ ਐਸੇ ਬਾਣ ਕਾਵ ਦੇ ਮਾਰੇ ਦੁਸ਼ਮਣ ਤਾਈ ਝੰਝੋੜਿਆ
ਓ ਸਾਗਰ ਦੀਆਂ ਲਹਿਰਾਂ ਦੇ ਵਾਂਗੂ ਕਵਿਤਾ ਵਿੱਚ ਰਵਾਨੀ ਕਲਗੀਧਰ ਗੁਰੂ ਗੋਬਿੰਦ ਸਿੰਘ ਦਾ ਦਿਸਦਾ ਨਹੀਂ ਕੋਈ ਸਾਨੀ
ਨਪੋਲੀਆਂ ਨੇ ਹਿਟਲਰ ਤੇ ਰੁਸਤਮ ਨਪੋਲੀਆਂ ਨੇ ਹਿਟਲਰ ਤੇ ਰੁਸਤਮ ਕਈ ਸਿਕੰਦਰ ਹੋ ਗਏ ਤੇਰੇ ਸਾਵੇਂ ਅਰਜਨ ਵਰਗੇ ਨੰਬਰ ਆਪਣੇ ਖੋ ਗਏ
ਓਈ ਸਾਇਦ ਮੁਹੰਮਦ ਨਾਲੋਂ ਬਹੁਤ ਵੱਡੀ ਕੁਰਬਾਨੀ ਕਲਗੀਧਰ ਗੁਰੂ ਗੋਬਿੰਦ ਸਿੰਘ ਦਾ ਦਿਸਦਾ ਨਹੀਂ ਕੋਈ ਸਾਨੀ
ਸੰਤ ਸਪਾਹੀ ਧਨੀ ਤੇਗਦਾ ਸੰਤ ਸਪਾਹੀ ਧਨੀ ਤੇਗਦਾ ਨਹੀਂ ਕੋਈ ਦਾਨੀ ਐਸਾ ਸਭ ਪੱਖਾਂ ਵਿੱਚ ਪੂਰਨ ਰੀਬਰ ਨਹੀਂ ਕੋਈ ਜਿਸ ਦੇ ਜੈਸਾ
ਓ ਜੋਗੀ ਗੁਰਮੁਖ ਸ਼ਹਿਰਾਂ ਕੋਲੋਂ ਸਿਫਤ ਨਾ ਜਾਏ ਬਿਆਨੀ ਕਲਗੀਧਰ ਗੁਰੂ ਗੋਬਿੰਦ ਸਿੰਘ ਦਾ ਦਿਸਦਾ ਨਹੀਂ ਕੋਈ ਸਾਨੀ
ਆਓ ਜੀ ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਬੁਲਾ ਕੇ ਗੁਰੂ ਕੀਆਂ ਖੁਸ਼ੀਆਂ ਲਈਏ ਇੱਕ ਸ਼ਾਇਰ ਦਾ ਬੜਾ ਸ਼ਾਨਦਾਰ ਕਥਨ ਹੈ ਚਾਰ ਮਿਲੇ ਚੋ ਸੱਠ ਖਿਲੇ ਬੀਸ ਮਿਲੇ ਕਰ ਜੋੜ ਸਿੱਖ ਨੂੰ ਜਦ ਸਿੱਖ ਮਿਲੇ ਖਿੜ ਜਾਣ 7 ਕਰੋੜ ਵਿਦਵਾਨ ਲੋਕ ਦੱਸਦੇ ਨੇ ਕਿ ਇੱਕ ਸਰੀਰ ਉੱਤੇ 3.5 ਕਰੋੜ ਰੋਮ ਹੁੰਦਾ ਹੈ ਜੇ 2 ਗੁਰੂ ਕੇ ਲਾਲ ਅੰਮ ਸਾਹਮਣੇ ਖਲੋ ਕੇ ਗੁਰੂ ਕੀ ਫਤਿਹ ਬੁਲਾ ਦੇਣ 7 ਕਰੋੜ ਰੋਮ ਖੁਸ਼ੀ 'ਚ ਖਿੜਦਾ ਆਓ ਆਪਾਂ ਗੁਰੂ ਕੀ ਫਤਿਹ ਬੁਲਾ ਕੇ ਗੁਰੂ ਕੀਆਂ ਖੁਸ਼ੀਆਂ ਲਈਏ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅੱਜ ਦਾ ਮਜਮੂਨ ਹੈ ਰਣਜੀਤ ਨਗਾਰੇ ਦੀ ਗੂੰਜ ਇਸ ਤੋਂ ਪਹਿਲਾਂ ਤੁਸੀਂ 100 ਦੇ ਲਗਭਗ ਸਾਡੀਆਂ ਕੈਸਟਾਂ ਸੁਣ ਚੁੱਕੇ ਹੋ 24-25 ਸੀਡੀਆਂ ਸੁਣ ਚੁੱਕੇ ਹੋ ਅੱਜ ਰਣਜੀਤ ਨਗਾਰੇ ਦੀ ਗੂੰਜ ਤੁਹਾਡੇ ਪੇਸ਼ ਕਰਨ ਲੱਗੇ ਹਾਂ ਬਾਈ ਧਾਰ ਦੇ ਰਾਜੇ ਇਕੱਠੇ ਹੋ ਕੇ ਸੋਚਦੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੂੰ ਆਨੰਦਪੁਰ ਦੀ ਧਰਤੀ ਚੋਂ ਕੱਢ ਦਿੱਤਾ ਜਾਏ ਇਹਨਾਂ ਨੇ ਇਸ ਤੋਂ ਪਹਿਲਾਂ ਇੱਕ ਅਰਜ਼ੀ ਲਿਖੀ ਹੇ ਮਹਾਰਾਜ ਗੁਰੂ ਗੋਬਿੰਦ ਜੀ ਅਸੀਂ ਤੁਹਾਨੂੰ ਆਪਣਾ ਗੁਰੂ ਮੰਨ ਲੈਂਦੇ ਹਾਂ ਕਿਉਂਕਿ ਤੁਸੀਂ ਵੱਡੀ ਕੁਲ ਚੋਂ ਜੇ ਸੋਢੀ ਕੁਲ ਚੋਂ ਜੇ ਅਸੀਂ ਤੁਹਾਨੂੰ ਆਪਣਾ ਗੁਰੂ ਮੰਨ ਲੈਂਦੇ ਹਾਂ ਪਰ ਮਹਾਰਾਜ ਆਹ ਜਿਹੜੀਆਂ ਛੋਟੀਆਂ ਛੋਟੀਆਂ ਜਾਤਾਂ ਰਲਾਈ ਫਿਰਦਾ ਹੈ ਜੱਟ ਝੂਰ ਛੀਂਬੇ ਤਰਖਾਣ ਨਾਈ ਅਸੀਂ ਇਹਨਾਂ ਨੂੰ ਆਪਣੇ ਭਰਾ ਨਹੀਂ ਮੰਨਣਾ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਬਾਈ ਧਾਰ ਦਿਓ ਰਾਜਿਓ ਮੈਂ ਇਹਨਾਂ ਦੇ ਸਿਰ ਤੇ ਹੀ ਕੁਝ ਕਰਕੇ ਵਿਖਾਲਣਾ ਹੈ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਬਾਈ ਧਾਰ ਦੇ ਰਾਜੇ ਕਲਗੀਆਂ ਵਾਲੇ ਨਾਲ ਰੁੱਸ ਕੇ ਚਲੇ ਗਏ ਬਹੁਤ ਇਹਨਾਂ ਨੇ ਈਰਖਾ ਕਰਨੀ ਸ਼ੁਰੂ ਕੀਤੀ ਇੱਕ ਦਿਨ ਕੁਝ ਸਿੱਖਾਂ ਨੇ ਆ ਕੇ ਆਖਿਆ ਮਹਾਰਾਜ ਬੜਾ ਰਾਜ ਸਖਤ ਹੈ ਔਰੰਗਜ਼ੇਬ ਦਾ ਰਾਜ ਹੈ ਉਹਨੇ ਢੋਲਕੀ ਵਜਾਉਣੀ ਬੰਦ ਕਰ ਦਿੱਤੀ ਹੈ ਉਹਨੇ ਆਰਤੀ ਕਰਨੀ ਬੰਦ ਕਰ ਦਿੱਤੀ ਹੈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਮਹਾਰਾਜ ਜ਼ਮੀਨ ਵਿੱਚ ਭੋਰੇ ਪੁੱਟ ਕੇ ਗੁਰਦੁਆਰੇ ਬਣਾ ਲਈਏ ਢੋਲਕੀ ਨਾ ਵਜਾਇਆ ਕਰੀਏ ਬਹਿ ਕੇ ਆਨੰਦ ਨਾਲ ਭਜਨ ਕਰਿਆ ਕਰੀਏ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਿਆ ਕਰੀਏ ਨਾ ਬਾਦਸ਼ਾਹ ਨੂੰ ਪਤਾ ਲੱਗੇ ਨਾ ਸਾਡੇ ਨਾਲ ਕੋਈ ਈਰਖਾ ਹੋਵੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੰਤ ਜੀ ਢੋਲਕੀ ਦੀ ਆਵਾਜ਼ ਥੋੜੀ ਹੈ ਮੇਰੇ ਅਕਾਲ ਪੁਰਖ ਦਾ ਹੁਕਮ ਹੈ ਨਗਾਰਾ ਮੜ ਦਿੱਤਾ ਜਾਏ ਭਾਈ ਨੰਦ ਚੰਦ ਨੂੰ ਕਲਗੀਆਂ ਵਾਲੇ ਨੇ ਹੁਕਮ ਦਿੱਤਾ ਨੰਦ ਚੰਦ ਜੀ ਨਗਾਰਾ ਸੋਹਣਾ ਜਾ ਬਣਵਾ ਕੇ ਲਿਆਓ। ਬੜੇ ਦਿਨ ਲੱਗੇ ਨਗਾਰਾ ਤਿਆਰ ਹੁੰਦਿਆਂ, ਜਦ ਆਇਆ ਨਗਾਰਾ ਕਲਗੀਆਂ ਵਾਲੇ ਪਾਤਸ਼ਾਹ ਨੇ ਵੇਖਿਆ ਤੇ ਆਖਿਆ, ਬਈ ਕੋਈ ਜਵਾਨ ਉੱਠੋ ਜਿਹੜਾ ਇਹਦੇ ਤੇ ਚੋਟ ਲਾਵੇ। ਉੱਠਿਆ ਨੌਜਵਾਨ, ਇਹਨੇ ਨਗਾਰੇ ਤੇ ਲਾਈ ਚੋਟ ਤੇ ਪਹਾੜੀਆਂ ਗੂੰਜ ਉੱਠੀਆਂ। ਜਿਵੇਂ ਜਾਬਰ ਨੂੰ ਉਸ ਵੇਲੇ ਤਾਪ ਚੜਿਆ, ਜਿਵੇਂ ਹੋਸ਼ ਆਈ ਗਰੀਬ ਲੋਕਾਂ ਨੂੰ, ਜਿਵੇਂ ਈਰਖਾਵਾਦੀ ਲੋਕ ਭੜਕੇ, ਉਸ ਵੇਲੇ ਦਾ ਸਾਰਾ ਸੀਨ ਮੇਰੇ ਸਾਥੀ ਐਉਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਗੁਰੂ ਦਸਵੇਂ ਨਗਾਰੇ ਚੋਟ ਮਾਰੀਆਂ, ਸਿੱਖ ਸੰਗਤਾਂ ਆਨੰਦ ਹੋਈਆਂ ਸਾਰੀਆਂ, ਹੋਈਆਂ ਖੁਸ਼ੀਆਂ ਆਨੰਦਪੁਰ ਭਾਰੀਆਂ। ਹੋਪੇ ਜੰਗ ਨੂੰ ਤਿਆਰ, ਹੌਸਲੇ ਬੁਲੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਰਾਜਾ ਭੀਮ ਚੰਦ ਮਨ ਮੇ ਵਿਚਾਰਦਾ, ਕੌਣ ਸੂਰ ਮਾਰ ਚੋਟਾ ਮਾਰਦਾ, ਸਾਡੀ ਅਣਖ ਨੂੰ ਟੁੰਬ ਕੇ ਵੰਗਾਰਦਾ, ਮੇਰੇ ਹੱਥ ਵਾਗ ਡੋਰ ਬਾਈ ਤਾਰ ਸਾਰੇ ਦੀ, ਦਰੇ ਬਾਈ ਤਾਰ ਤੁਮ ਸੁਣ ਕੇ ਨਗਾਰੇ ਦੀ।
ਗੁਰੂ ਦਸਵੇਂ ਨਗਾਰੇ ਚੋਟ ਮਾਰੀਆਂ, ਦਸਵੇਂ ਨਗਾਰੇ ਚੋਟ ਮਾਰੀਆਂ, ਸਿੱਖ ਸੰਗਤਾਂ ਆਨੰਦ ਹੋਈਆਂ ਸਾਰੀਆਂ, ਹੋਈਆਂ ਖੁਸ਼ੀਆਂ ਆਨੰਦਪੁਰ ਭਾਰੀਆਂ। ਹੋਪੇ ਜੰਗ ਨੂੰ ਤਿਆਰ, ਹੌਸਲੇ ਬੁਲੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਰਾਜਾ ਭੀਮ ਚੰਦ ਮਨ ਮੇ ਵਿਚਾਰਦਾ, ਕੌਣ ਸੂਰ ਮਾਨਗਾਰੇ ਚੋਟਾ ਮਾਰਦਾ, ਸਾਡੀ ਅਣਖ ਨੂੰ ਟੁੰਬ ਕੇ ਵੰਗਾਰਦਾ, ਮੇਰੇ ਹੱਥ ਵਾਗ ਡੋਰ ਬਾਈ ਤਾਰ ਸਾਰੇ ਦੀ, ਡਰੇ ਬਾਈ ਤਾਰ ਤੁਮ ਸੁਣ ਕੇ ਨਗਾਰੇ ਦੀ।
ਹਵਾ ਲੱਗਦੀ ਸੀ ਸੂਰਮੇ ਦਲੇਰਾਂ ਦੀ, ਹੱਦੋਂ ਵੱਧ ਹੈ ਸੀ ਸ਼ਾਨ ਸਿੱਖ ਸ਼ੇਰਾਂ ਦੀ, ਦੇਸ਼ੋਂ ਕੱਢਣੀ ਗੁਲਾਮੀ ਚਿਰ ਢੇਰਾਂ ਦੀ, ਤਾਂਜੋ ਸਿੱਖ ਦੇ ਚਲਾਉਣੇ ਸਿੱਖ ਜੰਗੀ ਸੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਉਹ ਐਸੀ ਰਾਜਿਆਂ ਨੂੰ ਪੈ ਗਈ ਹੱਥਾਂ ਪੈਰਾਂ ਦੀ, ਸ਼ਾਨ ਵੇਖਣੀ ਨਾ ਚਾਹੁੰਦੇ ਸੀ ਉਹ ਗਹਿਰਾਂ ਦੀ, ਛਾਤੀ ਰਹੀ ਸੀ ਧੜਕ ਬੰਦੇ ਕਹਿਰਾਂ ਦੀ, ਜੰਗ ਵਿੱਚ ਕਦੇ ਜਿੱਤ ਹੁੰਦੀ ਨਹੀਂ ਨਕਾਰੇ ਦੀ, ਡਰੇ ਬਾਈ ਤਾਰ ਤੁਮ ਸੁਣ ਕੇ ਨਗਾਰੇ ਦੀ।
ਸਿੱਖ ਜੰਗਲਾਂ ਚ ਖੇਡ ਦੇ ਸ਼ਿਕਾਰ ਸੀ, ਜੰਗਲਾਂ ਚ ਖੇਡ ਦੇ ਸ਼ਿਕਾਰ ਸੀ, ਕੱਠੇ ਛਾਕ ਦੇ ਨਗਾਰੇ ਚੋਟ ਮਾਰ ਸੀ, ਖਾਣਾ ਵੰਡ ਕੇ ਜਿਨ੍ਹਾਂ ਦੀ ਨਿੱਤ ਕਾਰ ਸੀ, ਜਿਨ੍ਹਾਂ ਦੇਸ਼ ਦੇ ਪਿਆਰ ਚ ਮਕਾਉਣਾ ਪੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਅਸੀਂ ਰਾਜਪੂਤ ਛੱਤਰੀ ਦਲੇਰਾਂ, ਰਾਜਪੂਤ ਛੱਤਰੀ ਦਲੇਰਾਂ, ਮਨ ਵੈਰੀਆਂ ਦੇ ਵਾਸਤੇ ਹਰੇਰਾਂ, ਲੋਕੀ ਜਾਣਦੇ ਲੜਾਕੇ ਅਸੀਂ ਸ਼ੇਰ ਹਾਂ, ਲੀਕ ਕੌਣ ਮੇਟੇ ਸਾਡੇ ਮੱਥੇ ਦੇ ਸਤਾਰੇ ਦੀ, ਡਰੇ ਬਾਈ ਤਾਰ ਤੁਮ ਸੁਣ ਕੇ ਨਗਾਰੇ ਦੀ।
ਲੁੱਟ ਖਾਣੀਆਂ ਨਾ ਰਹਿਣਗੀਆਂ ਟਾਣੀਆਂ, ਖਾਣੀਆਂ ਨਾ ਰਹਿਣਗੀਆਂ ਟਾਣੀਆਂ, ਬਦਲਾਉਣੀਆਂ ਨੇ ਰਸਮਾਂ ਪੁਰਾਣੀਆਂ, ਜਾਰ ਹੋਣਗੀਆਂ ਅਸਲ ਕਹਾਣੀਆਂ, ਰਿਆ ਰੋਸ਼ਨੀ ਖਲਾਰ ਗੁਜਰੀ ਦਾ ਚੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਭੀਮ ਚੰਦ ਲਿਖੇ ਰਾਜਿਆਂ ਨੂੰ ਚਿੱਠੀਆਂ, ਚੰਦ ਲਿਖੇ ਰਾਜਿਆਂ ਨੂੰ ਚਿੱਠੀਆਂ, ਵਿੱਚ ਲਿਖੇ ਘਟਨਾਵਾਂ ਅੱਖੀ ਡਿੱਠੀਆਂ, ਗੱਲਾਂ ਲਿਖਦਾ ਜਸ਼ੀਲੀਆਂ ਤੇ ਮਿੱਠੀਆਂ, ਕਹਿੰਦਾ ਹਾਲਤ ਨੇ ਠੀਕ ਗੁਰੂ ਵਾਲੇ ਕਾਰੇ ਦੀ, ਡਰੇ ਬਾਈ ਤਾਰ ਤੁਮ ਸੁਣ ਕੇ ਨਗਾਰੇ ਦੀ।
ਆਨੰਦਪੁਰੀ ਵਿੱਚ ਲੱਗਦਾ ਦੀਵਾਨ ਸੀ, ਪੁਰੀ ਵਿੱਚ ਲੱਗਦਾ ਦੀਵਾਨ ਸੀ, ਹੁੰਦਾ ਜੋਧਿਆਂ ਦੀ ਕਥਾ ਦਾ ਬਿਆਨ ਸੀ, ਲਿਖ ਸਕੇ ਨਾ ਕਲਮ ਜਿੰਨੀ ਸ਼ਾਨ ਸੀ, ਸੀਸ ਵੇਖ ਕੇ ਝੁਕਾਉਂਦੇ ਵਿਸ਼ਨੂੰ ਮਕੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਹੁਣ ਬਾਈ ਤਾਰ ਇਕੱਠੇ ਹੋ ਕੇ ਆਉਣਗੇ, ਬਾਈ ਤਾਰ ਇਕੱਠੇ ਹੋ ਕੇ ਆਉਣਗੇ, ਮੱਥਾ ਦਸਵੇਂ ਗੁਰਾਂ ਦੇ ਨਾਲ ਲਾਉਣਗੇ, ਜਿਵੇਂ ਹੋਇਆ ਕੰਮ ਸਾਰ ਜੋਗੀ ਗਾਉਣਗੇ, ਰਣ ਵਿੱਚ ਜਾ ਕੇ ਗੱਲ ਹੋਵੇਗੀ ਨਤਾਰੇ ਦੀ, ਡਰੇ ਬਾਈ ਤਾਰ ਤੁਮ ਸੁਣ ਕੇ ਨਗਾਰੇ ਦੀ।
ਸਾਡੇ ਪੰਜਾਬ ਦੇ ਮਹਾਨ ਵਿਦਵਾਨ ਗਿਆਨੀ ਸੋਹਣ ਸਿੰਘ ਜੀ ਸੀਤਲ ਢਾਡੀਆਂ ਦੇ ਪਿਤਾਮਾ ਹੋਏ ਨੇ। ਉਸ ਵੇਲੇ ਦੀ ਕਹਾਣੀ ਨੂੰ ਉਹਨਾਂ ਆਪਣੀ ਕਵਿਤਾ ਰਾਹੀਂ ਰਚਿਆ। ਉਹ ਕਹਿੰਦੇ ਜਦ ਭੀਮ ਚੰਦ ਦੇ ਰਾਜ ਨਗਾਰਾ ਖੜਕਿਆ, ਉਹਦੇ ਸੀਨੇ ਲੱਗੀ ਅੱਗ, ਕਲੇਜਾ ਧੜਕਿਆ, ਕਹਿੰਦਾ ਅੱਜ ਤੱਕ ਮੇਰੀ ਜੂਹ ਚ ਚਿੜਾ ਨਹੀਂ ਫੜਕਿਆ, ਇਹ ਕੌਣ ਕੋਈ ਰਣਬੀਰ ਨਵਾਂ ਹੀ ਦਰਕਿਆ। ਮੰਤਰੀ ਪਰਮਾਨੰਦ ਜੀ ਅਜੇ ਪੂਰੇ ਸਿੱਖ ਤਾਂ ਨਹੀਂ ਸਨ, ਪਰ ਗੁਰੂ ਘਰ ਵੱਲ ਝੁਕਾ ਜ਼ਰੂਰ ਸੀ। ਅਦਬ ਨਾਲ ਸਹਿਨਸ਼ੀਲਤਾ ਨਾਲ ਬੋਲੇ, ਜਨਾਬ ਮੈਂ ਬੇਨਤੀ ਕਰਾਂ, ਇਹ ਉਸ ਰਣਬੀਰ ਦਾ ਪੁੱਤਰ ਨਗਾਰੇ ਵਜਾ ਰਿਹਾ ਹੈ ਜਿਹਦੇ ਪਿਤਾ ਨੇ ਹਿੰਦੁਸਤਾਨ ਦਾ ਜੰਨੂ ਤੇ ਟਿੱਕਾ ਰੱਖਣ ਦੀ ਖਾਤਰ ਆਪਣਾ ਸਿਰ ਦਿੱਲੀ ਵਿੱਚ ਲਾ ਦਿੱਤਾ ਹੈ। ਮੇਰੀ ਰਾਏ ਹੈ ਕਿ ਜੇ ਇਸ ਗੁਰੂ ਨਾਲ ਮੇਲ ਮਿਲਾਪ ਰੱਖੋਗੇ ਤੁਹਾਡੀ ਸ਼ਾਨ ਵਧੇਗੀ, ਜੇ ਇਹਦੇ ਨਾਲ ਈਰਖਾ ਕਰੋਗੇ ਸ਼ਾਨ ਘਟੇਗੀ। ਇਹ ਗੱਲ ਸੁਣ ਕੇ ਮੰਤਰੀ ਦੀ ਰਾਜੇ ਭੀਮ ਚੰਦ ਨੇ ਕਿਹਾ, ਮੰਤਰੀ ਸਾਹਿਬ ਜਾਓ ਫਿਰ ਇਸ ਗੁਰੂ ਨਾਲ ਮਿਲਣ ਵਾਸਤੇ ਦਿਨ ਮੁਕਰ ਕਰਕੇ ਆਓ। ਮੰਤਰੀ ਸਾਹਿਬ ਆਇਆ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਲੱਗਾ ਹੋਇਆ ਦਰਬਾਰ, ਆਉਣ ਵਾਲੇ ਲੋਕ ਨਮਸਕਾਰਾ ਕਰ ਰਹੇ ਸਨ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਭ ਨੂੰ ਆਸ਼ੀਰਵਾਦਾਂ ਦੇ ਰਹੇ ਸਨ। ਪੰਡਿਤ ਨੇ ਆਖਿਆ, ਮਹਾਰਾਜ ਤੁਹਾਨੂੰ ਰਾਜਾ ਭੀਮ ਚੰਦ ਮਿਲਣਾ ਚਾਹੁੰਦਾ, ਕਦੋਂ ਆਵੇ, ਕੋਈ ਤਾਰੀਖ ਦਿਓ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਮੰਤਰੀ ਸਾਹਿਬ ਇਹ ਗੁਰੂ ਨਾਨਕ ਦਾ ਘਰ ਇੱਕ ਸ਼ੀਸ਼ਾ ਹੈ, ਜਿਸ ਤਰ੍ਹਾਂ ਦਾ ਮੂੰਹ ਬਣਾ ਕੇ ਇਹਦੇ ਵਿੱਚ ਕੋਈ ਵੇਖਦਾ ਹੈ ਉਹਨੂੰ ਉਹੋ ਜਿਹੀ ਸ਼ਕਲ ਨਜ਼ਰ ਆਉਂਦੀ ਹੈ। ਰਾਜਾ ਭੀਮ ਚੰਦ ਨੂੰ ਕਹੋ ਉਹ ਜਦੋਂ ਮਰਜ਼ੀ ਆ ਜਾਏ, ਜਿਸ ਟਾਈਮ ਮਰਜ਼ੀ ਆ ਜਾਏ, ਜਿਸ ਤਾਰੀਖ ਮਰਜ਼ੀ ਆ ਜਾਏ, ਅਸੀਂ ਉਹਨੂੰ ਨਹੀਂ ਰੋਕਾਂਗੇ। ਰਾਜਾ ਭੀਮ ਚੰਦ ਸਾਹਿਬ ਕੋਲ ਜਦੋਂ ਇਹ ਸੁਨੇਹਾ ਪਹੁੰਚਿਆ, ਮੰਤਰੀ ਨੇ ਜਾ ਕੇ ਕਿਹਾ, ਮਹਾਰਾਜ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਜਦੋਂ ਮਰਜ਼ੀ ਆ ਜਾਣ। ਕਈ ਗੱਲਾਂ ਐਸੀਆਂ ਹੁੰਦੀਆਂ ਨੇ, ਕਈ ਦਵਾਈਆਂ ਐਸੀਆਂ ਹੁੰਦੀਆਂ ਨੇ, ਦਵਾਈਆਂ ਉਹ ਚੰਗੀਆਂ ਹੁੰਦੀਆਂ ਨੇ, ਅਸਰ ਉਲਟ ਹੋ ਜਾਂਦਾ ਹੈ। ਕਹਿੰਦੇ ਇੱਕ ਸਵਾਂਤੀ ਬੂੰਦ ਅੰਬਰ ਚੋਂ ਡਿੱਗਦੀ ਹੈ, ਜੇ ਉਹ ਘਾਹ 'ਤੇ ਪਵੇ ਉਹਦੇ ਨਾਲ ਘਾਹ ਚਿੱਟਾ ਹੋ ਜਾਂਦਾ ਹੈ, ਉਹ ਘਾਹ ਹਰਨ ਖਾ ਲਵੇ ਉਹਦੀ ਨਾਭੀ 'ਚ ਕਸਤੂਰੀ ਪੈਦਾ ਹੁੰਦੀ ਹੈ ਜਿਹੜੀ ਬੜੀਆਂ ਸੁਗੰਧਾਂ ਦਿੰਦੀ ਹੈ, ਬੜੀ ਕੀਮਤੀ ਹੈ। ਇਹੀ ਸਵਾਂਤੀ ਬੂੰਦ ਜੇ ਪਪੀਏ ਦੇ ਸਿਰ ਵਿੱਚ ਪੈ ਜਾਏ ਉਹਦੀ ਕਈਆਂ ਚਿਰਾਂ ਦੀ ਪਿਆਸ ਮਿਟ ਜਾਂਦੀ ਹੈ। ਇਹ ਸਵਾਂਤੀ ਬੂੰਦ ਸਮੁੰਦਰ ਵਿੱਚ ਪਏ ਤੇ ਸੁੱਚਾ ਮੋਤੀ ਪੈਦਾ ਹੁੰਦਾ ਹੈ। ਇਹ ਸਵਾਂਤੀ ਬੂੰਦ ਪਪੀਏ ਦੇ ਸਿਰ ਵਿੱਚ ਪੈ ਜਾਏ ਉਹਦੀ ਤੇਹ ਮਿਟ ਜਾਂਦੀ ਹੈ। ਇਹ ਸਵਾਂਤੀ ਬੂੰਦ ਬੰਦੇ ਦੇ ਸਿਰ ਵਿੱਚ ਪੈ ਜਾਏ ਉਹਦੀ ਕਿਸਮਤ ਬਦਲ ਦਿੰਦੀ ਹੈ, ਪਰ ਇਹੀ ਸਵਾਂਤੀ ਬੂੰਦ ਖੁਦਾ ਨਖਾਸਤਾ ਜੇ ਗਿੱਦੜ ਦੇ ਸਿਰ ਵਿੱਚ ਪੈ ਜਾਏ ਉਹ ਹਲਕਾ ਹੋ ਜਾਂਦਾ ਹੈ, ਉਹਦੇ ਮਾਫ਼ਕ ਨਹੀਂ। ਇਸੇ ਤਰ੍ਹਾਂ ਚੰਗੀ ਗੱਲ ਮਾੜਿਆਂ ਬੰਦਿਆਂ ਦੇ ਮਾਫ਼ਕ ਨਹੀਂ। ਜਦੋਂ ਭੀਮ ਚੰਦ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਸਿੱਖਾਂ ਦਾ ਗੁਰੂ ਕਹਿੰਦਾ ਜਿਸ ਵੇਲੇ ਮਰਜ਼ੀ ਆ ਜਾਏ, ਜਿਸ ਟਾਈਮ ਮਰਜ਼ੀ ਆ ਜਾਏ, ਅਸਰ ਉਲਟਾ ਹੋ ਗਿਆ, ਕਹਿੰਦਾ ਅਸਲ ਵਿੱਚ ਮੇਰੇ ਤੋਂ ਡਰਦਾ, ਪਰ ਜਾਓ ਜਾ ਕੇ ਦਿਨ ਮੁਕਰਰ ਕਰਕੇ ਆਓ। ਤਿਆਰ ਹੋਣ ਲੱਗਾ ਰਾਜਾ ਭੀਮ ਚੰਦ, ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਖਲੋਤਾ, ਆਪਣੀ ਸ਼ਕਲ ਨੂੰ ਵੇਖਦਾ, ਸੁਨਹਿਰੀ ਪਿਸ਼ਾਕ ਨੂੰ ਵੇਖਦਾ, ਹੀਰਿਆਂ ਜੜੀ ਕਲਗੀ ਨੂੰ ਵੇਖਦਾ, ਸੁੱਚੇ ਮੋਤੀਆਂ ਦੀ ਮਾਲਾ ਵੇਖ ਕੇ ਕਹਿੰਦਾ, ਬੱਲੇ ਓ ਰਾਜਾ ਭੀਮ ਚੰਦਾ, ਐਡਾ ਤੇਰਾ ਟੌਰ ਜੇ ਹਿੰਦੁਸਤਾਨ ਦਾ ਬਾਦਸ਼ਾਹ ਵੇਖੇ ਉਹ ਵੀ ਚੁੱਕ ਜਾਏਗਾ, ਆਪ ਨਾ ਚੁੱਕੀ। ਇਹਨਾਂ ਸੋਚਾਂ ਵਿੱਚ ਡੁੱਬਾ ਤਿਆਰੀ ਕਰਦਾ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਿਆ। ਇੱਕ ਪਾਸੇ ਕਲਗੀਆਂ ਵਾਲੇ ਦੇ ਸਾਧ ਬੈਠੇ ਸਨ, ਝਿਲਕਵੀਆਂ ਗੋਗੜਾਂ, ਗਲਾਂ ਵਿੱਚ ਮਾਲਾ, ਹੱਥਾਂ ਵਿੱਚ ਸਿਮਰਨੇ, ਅਦਮੀਟੀਆਂ ਅੱਖਾਂ, ਮਾਨੋ ਇੰਦਰਾਪੁਰੀ ਦੇ ਦੇਵਤੇ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਆਏ ਨੇ। ਦੂਸਰੇ ਪਾਸੇ ਗੁਰੂ ਕੀ ਸੰਗਤ ਵਾਲੇ ਵੇਖਿਆ, ਮਹਾਰਾਜ ਦੇ ਸੂਰਮੇ ਇੱਧਰ ਬੈਠਿਆ ਕਰਦੇ ਸਨ, ਕੜਿਆਂ ਨਾਲ ਭਰੀਆਂ ਹੋਈਆਂ ਅਰਕਾਂ ਤੱਕ ਬਾਹਾਂ, ਛੇ ਛੇ ਚੱਕਰ ਦਮਾਲਿਆਂ ਤੇ ਚੜੇ ਹੋਏ, ਖੁਸ਼ੀ ਵਿੱਚ ਆਇਆ ਸੂਰਮਾ, ਬੀਰ ਰਸ ਬੈਠਾ ਸੂਰਮਾ, ਬਾਂਹ ਹਲਾਵੇ ਕੜੇ ਤੇ ਕੜਾ ਠੀਕੇ, ਐਵੇਂ ਆਵਾਜ਼ ਆਵੇ ਜਿਵੇਂ ਇੰਦਰ ਦੀ ਬਿਜਲੀ ਧਰਤੀ ਤੇ ਆ ਕੜਕੀ ਹੁੰਦੀ ਹੈ। ਖੱਬੇ ਗੋਡੇ ਲਾਗੇ ਮਹਾਰਾਜ ਦੇ ਲਾਗੇ ਪੰਜ ਕਲਾ ਸ਼ਸਤਰ ਪਿਆ ਵੇਖਿਆ, ਸੱਜੇ ਗੋਡੇ ਲਾਗੇ ਚੰਦਨ ਦੀ ਚੌਂਕੀ ਵੇਖੀ ਹੈ, ਪ੍ਰਸਾਦੀ ਹਾਥੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਚੌਰ ਕਰਦਾ ਵੇਖਿਆ, ਪਸ਼ਮੀਨੇ ਦੀ ਚਾਨਣੀ ਚਲਮਲ ਚਲਮਲ ਕਰਦੀ ਸ਼ੋਭਾ ਪਾ ਰਹੀ ਹੈ। ਰਾਜਾ ਭੀਮ ਚੰਦ ਕਹਿੰਦਾ ਜਾਂਦਾ ਸੀ ਆਪਣੇ ਆਪ ਨੂੰ, ਤੂੰ ਲੋਕਾਂ ਵੱਲ ਵੇਖ ਕੇ ਨਾ ਚੁੱਕੀ, ਤੂੰ ਰਾਜਾ ਹੈ, ਉਹ ਫਕੀਰ ਦਾ ਪੁੱਤਰ ਹੈ। ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਚਿਹਰੇ ਨੂੰ ਤੱਕ ਕੇ, ਦਰਬਾਰ ਦੀ ਸ਼ਾਨ ਵੇਖ ਕੇ, ਰਾਜਾ ਭੀਮ ਚੰਦ ਝੁਕਣ ਵਾਸਤੇ ਜਿਵੇਂ ਤਿਆਰ ਹੋ ਗਿਆ, ਉਸ ਵੇਲੇ ਦਾ ਨਕਸ਼ਾ ਗੁਰਮੁਖ ਸਿੰਘ ਐਮੇ ਦੀ ਕਲਮ ਨੇ ਪਿੱਛੇ ਪਾਈ। ਇੱਕ ਬੜੀ ਵੱਡੀ ਕਹਾਣੀ ਹੈ। ਅੱਜ ਤੋਂ 70 ਕੁ ਵਰੇ ਪਹਿਲਾਂ ਬਾਬੂ ਰਾਜ ਬਲੀ ਸਾਹੁਕਿਆਂ ਵਾਲੇ ਨੇ ਇੱਕ ਛੰਦ ਲਿਖਿਆ, ਉਹ 72 ਕਲੀਆ ਛੰਦ ਸੀ। ਬੜੀ ਧੂਮ ਪੈ ਗਈ ਭਈ ਬਾਬੂ ਰਾਜ ਬਲੀ ਨੇ ਇੱਕ ਤਗੜਾ ਛੰਦ ਲਿਖ ਦਿੱਤਾ। ਪਟਿਆਲਾ ਯੂਨੀਵਰਸਿਟੀ ਵਾਲਿਆਂ ਉਹਦੀ ਤਸਵੀਰ ਉੱਥੇ ਲਾਈ। ਬੜਾ ਸਮਾਂ ਗੁਜ਼ਰ ਗਿਆ, ਕਿਸੇ ਨੇ 72 ਕਲੀਆ ਛੰਦ ਨਾਲ ਲਿਖਿਆ। ਮੈਨੂੰ ਗੁਰਮੁਖ ਸਿੰਘ ਕਹਿੰਦਾ, ਪਾਪਾ ਜੀ ਜੇ ਤੁਹਾਡਾ ਹੁਕਮ ਹੋਵੇ ਮੈਂ 72 ਕਲੀਆ ਲਿਖਾਂ। ਮੈਂ ਕਿਹਾ, ਬੇਟਾ 65 ਵਰੇ ਲੰਘ ਗਏ ਨੇ, ਬਾਬੂ ਰਾਜ ਬਲੀ ਤੋਂ ਬਾਅਦ ਕਿਸੇ ਨੇ 72 ਕਲੀਆ ਨਹੀਂ ਲਿਖਿਆ। ਇਹ ਕਹਿੰਦਾ, ਜੇ ਆਖੋ ਤੇ ਮੈਂ ਲਿਖ ਸਕਦਾ। ਮੈਂ ਕਿਹਾ, ਮਾਰਲਾ ਟੱਕਰਾਂ, ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ। 5 ਮਹੀਨੇ ਲੰਘ ਗਏ, ਸਮਾਂ ਲੰਘਦਾ ਗਿਆ। ਇੱਕ ਦਿਨ ਬੱਸ ਦੀ ਪਿਛਲੀ ਸੀਟ ਤੇ ਬੈਠੇ ਗੱਡੀ ਦੀ ਪਿਛਲੀ ਸੀਟ ਤੇ ਬੈਠੇ। ਇਹਦੇ ਨਾਲ ਸੀ ਮਹਿਮੇ ਚੱਕਿਆ ਦਲਬੀਰ ਸਿੰਘ, ਉਹਦੇ ਨਾਲ ਸੀ ਸਰਦਾਰਾ ਸਿੰਘ ਸ਼ੌਂਕੀ। ਇਹ ਛੰਦ ਗਾ ਰਹੇ ਸਨ, ਮੈਂ ਗੱਡੀ ਰੁਕਾ ਦਿੱਤੀ, ਛੰਦ ਸੁਣਿਆ। ਪੁੱਛਿਆ ਕਿਨ ਲਿਖਿਆ? ਗੁਰਮੁਖ ਸਿੰਘ ਕਹਿੰਦਾ ਪਾਪਾ ਜੀ ਮੈਂ ਲਿਖਿਆ। ਮੈਂ ਕਿਹਾ ਕਿਸੇ ਮਲਵਈ ਕੋਲੋਂ ਤੂੰ ਲਿਖਾਇਆ ਹੋਏਗਾ, ਆਪਣਾ ਨਾਂ ਉੱਚਾ ਕਰਨ ਦੀ ਖਾਤਰ ਰਿਸ਼ਵਤ ਦਿੱਤੀ ਹੋਏਗੀ। ਕਹਿੰਦਾ ਪਾਪਾ ਜੀ ਇਨਕੁਆਇਰੀ ਕਰ ਲੋ, ਇਹ ਮੈਂ ਲਿਖਿਆ, ਮੈਂ ਉਹ ਛੰਦ ਨੂੰ ਵਾਚਿਆ, ਮੈਂ ਉਹ ਛੰਦ ਨੂੰ ਪੜਿਆ। ਗੁਰਮੁਖ ਸਿੰਘ ਐਮਏ ਨੇ ਬਾਬੂ ਰਾਜਬਲੀ ਦੇ ਪੜੋ ਲਟਾ ਦਿੱਤੇ ਨੇ। ਉਹਨੇ ਇੱਕ ਬੰਦ ਵਿੱਚ 72 ਅੱਖਰ ਪਾਏ ਸਨ, ਇਹਨੇ ਇੱਕ ਬੰਦ ਵਿੱਚ 94 ਅੱਖਰ ਲਿਖੇ ਨੇ। ਉਹ ਸੀ 72 ਕਲੀਆ, ਇਹ ਹੈ 94 ਕਲੀਆ। ਰਾਜਾ ਭੀਮ ਚੰਦ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਨਾ ਚਾਹੁੰਦਾ ਹੋਇਆ ਵੀ ਕਿਵੇਂ ਝੁਕਣ ਲਈ ਮਜਬੂਰ ਹੋ ਗਿਆ? ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ, ਸੁਣੀਏ।
ਗਲ ਚੋੜਾ ਰੇਸ਼ਮ ਪਾ ਬਦੀ ਦਸਤਾਰ, ਜੁੱਤੀ ਤਲੇਦਾਰ ਬਣਾਉਂਦਾ ਟੋਰ, ਦੱਸਣ ਲਈ ਜ਼ੋਰ ਕੜੇ ਕਈ ਕੜਤਾ ਗੁਰੂ ਘਰ ਜਾਣਾ, ਲਾ ਕਲਗੀ ਹੀਰਿਆਂ ਦੀ ਪਹਿਨ ਕੇ ਮਾਲਾ, ਕਰਨ ਵਖਾਲਾ ਦੱਸਣ ਲਈ ਸ਼ਾਨ ਮਤਾ ਅਭਮਾਨ, ਜੜੇ ਕਈ ਜੜਤਾ ਰੋਵ ਖਾਣਾ।
ਸ਼ਾਨ ਮੇਰੀ ਤਗ ਕੇ ਗੁਰੂ ਖੁਦ ਢਈ ਕੇ ਚਰਨੀ, ਪਈ ਕੇ ਮਨੂਗਾ ਹਾਰ ਕਰੂ ਸਦਕਾਰ, ਸੋਚੀ ਗਲਤਾਨ ਗੁਰੂ ਦਰ ਕੁੱਕ ਗਿਆ, ਤਗ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ, ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ, ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ।
ਥੱਪੜ ਪੈ ਆਸਣ ਤੇ ਗੁਰੂ ਦਸਮੇਸ਼
ਜੀ ਵੇ,
ਥੱਪੜ ਪੈ ਆਸਣ ਤੇ ਗੁਰੂ ਦਸਮੇਸ਼, ਆਈ ਦਰਵੇਸ਼ ਮਤੇ ਤੇ ਡਲਕ ਨਰਾਨੀ ਝਲਕ, ਤੇਜ ਜੋ ਭਾਨ ਮਾਰਦਾ ਚਮਕਾ, ਸਿਰ ਕਲਗੀ ਸੋਹਰੀ ਪਈ ਹੀਰਿਆਂ ਜੜੀ, ਮੋਤੀਆਂ ਮੜੀ ਨੈਣਾ ਮੇ ਮਸਤੀ ਅਗੰਮੀ ਹਸਤੀ, ਸੁਣ ਸੁਲਤਾਨ ਮਾਰਦੇ ਧਮਕਾ।
ਚਨ ਪਰਿਵਾਰ ਵਿੱਚੋਂ ਨਰਾਲੀ ਸ਼ਾਨ, ਪਿਆਰ ਦੀ ਖਾਨ ਹੰਕਾਰ ਦਾ ਕਿਲਾ ਹੋ ਗਿਆ ਢਿੱਲਾ, ਤੇ ਆਕੜ ਖਾਨ ਸਿੱਧਾ ਹੋ ਤੁਕ ਗਿਆ, ਤਗ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ, ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ, ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ।
ਕਿਤੇ ਜੜਤ ਚਾਨਣੀ ਦੀ ਪਛਮ ਦੀਆਂ ਤਾਰਾਂ, ਸੋਨੇ ਦੀਆਂ ਤਾਰਾਂ, ਕਿਤੇ ਜੜਤ ਚਾਨਣੀ ਦੀ ਪਛਮ ਦੀਆਂ ਤਾਰਾਂ, ਸੋਨੇ ਦੀਆਂ ਤਾਰਾਂ, ਵੇਲਾਂ ਕਈ ਉਣੀਆਂ, ਕਲਾ ਦੀਆਂ ਗੁਣੀਆਂ ਉਲੀਕੇ ਨਕਸ਼, ਅਕਲ ਚੱਕਰ ਆ ਗਈ, ਚੰਦਨ ਦੀ ਚੌਂਕੀ ਚੋਂ ਪੁਤਲੀਆਂ ਨੱਚਣ, ਦਿਲਾਂ ਨੂੰ ਜਤਨ ਕਰਦੀਆਂ ਖੇਲਾਂ, ਜਬ ਹੀ ਖੇਲਾਂ ਕਲਾ ਦਾ ਲਕਸ਼ ਫਿਲਮ ਬਣ ਛਾ ਗਈ।
ਕਲਾ ਦੇ ਸ਼ਸਤਰ ਦੀਆਂ ਐਸੀਆਂ ਚਾਲਾਂ, ਦਿਸਣ ਕਮਾਲਾਂ, ਬਣਨ ਹਥਿਆਰ ਪੰਜੇ ਪੰਜ ਵਾਰ, ਹੈ ਕਿਰਤ ਮਹਾਨ ਦਿਲਾਂ ਵਿੱਚ ਠੁੱਕ ਗਿਆ, ਤਗ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ, ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ, ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ।
ਖੱਬੇ ਪਾਸੇ ਸੀ ਗੁਰੂ ਕੇ ਸੰਤ, ਨਾਮ ਧਨਵੰਤ ਚੋਲੇ ਗਲ ਖੁੱਲੇ, ਨੂਰ ਪਿਆ ਡੁੱਲੇ ਨੈਣ ਰਸ ਗੁੱਦੇ, ਮਗਨ ਹੋ ਜੁੜ ਗਏ ਸਿਰ ਗੋਲ ਦਮਾਲੇ ਸੀ, ਚਿੱਟੇ ਵਿੱਚ ਰੰਗ ਦੇ ਸ਼ਾਂਤੀ ਮੰਗਦੇ, ਜੋ ਸ਼ਿਵ ਵਰਮਾ ਕਰੇ ਪਰਿਕਰਮਾ, ਭੰਵਰ ਬਣ ਕੁੱਦੇ ਪਿਆਰ ਵਿੱਚ ਰੁੜ ਗਏ।
ਇੰਦਰਪੁਰੀ ਦੇ ਜੀ ਦੇਵਤੇ ਆ ਗਏ, ਸੀਸ ਝੁਕਾ ਕੇ ਪੜਨ ਸੁਖ ਮਣੀਆਂ, ਪਿਆਰ ਦੀਆਂ ਕਣੀਆਂ ਠੰਡ ਬਰਸਾਣ, ਹਨੇਰਾ ਮੁੱਕ ਗਿਆ, ਤਗ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ, ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ, ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ।
ਜਦ ਸੱਜੇ ਚਾਦ ਪਾਈ ਜੋਦੇ ਜਰਨੈਲ, ਕਰਨ ਪੈ ਕਹਿਲ ਦੱਸਣ ਪੈ, ਚੱਕਰ ਲੈਣਗੇ ਟੱਕਰ ਤੀਰਾਂ ਦੇ, ਪੱਥੇ ਪੰਨਣਗੇ ਅੜੀਆਂ, ਮੋਢਿਆਂ ਤੇ ਢਾਲਾਂ ਸੀ ਸੱਜਣ ਪੈ ਲਾੜੇ ਤੇ, ਕੋਈ ਹਾੜੇ ਨਰਾਲੀ ਕਿਸਮ ਫਲਾਦੀ ਜਿਸਮ, ਪਖਣ ਪੈ ਮੱਥੇ ਲਾਲੀਆਂ ਚੜੀਆਂ,
ਲੋਕ ਦੇ ਰੋਪ ਕਲਗੀਆਂ ਦਾ ਖੜੇ ਮਸ਼ਾਰੇ, ਨੇਤਰ ਗਾਰ ਵੀਰ ਰਸਵਾਰ, ਪੜਨ ਸਰਦਾਰ ਪੱਬਣ ਬਲਵਾਨ, ਸਾ ਤੱਕ ਸੁੱਕ ਗਿਆ। ਤਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ, ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ, ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ।
ਹਾਥੀ ਪ੍ਰਸਾਦੀ ਦੇ ਸੁੰਨ ਤੋਂ ਲਾ ਕੇ ਪੂਛ ਤੱਕ ਜਾ ਕੇ, ਚਿੱਟੀ ਦੁੱਧ ਧਾਰੀ ਸੁੰਦਰਤਾ ਨਿਆਰੀ, ਪੂਰੇ ਰੰਗ ਉੱਤੇ ਦਿਲਾਂ ਨੂੰ ਪਾਵੇ, ਹੋ ਕੁਦਰਤ ਮੋਤ ਗਈ ਬਣਾ ਕੇ, ਟੋਰ ਕਰੇ ਪਿਆ ਚੋਰ, ਚਰਨ ਪਿਆ ਚੁੰਮੇ ਮਸਤ ਹੋ ਘੁੰਮੇ, ਅੰਗ ਅੰਗ ਉੱਤੇ ਰਾਜਾ ਸ਼ਰਮਾਵੇ।
ਕਰਤ ਵਿੱਚ ਮਾਹਰ ਸੀ ਤੀਰ ਚੁੱਕ ਲਿਆਉਂਦਾ, ਚਰਨ ਧਵਾਉਂਦਾ ਕਰੇ ਪਿਆ ਖੇਲ ਅਨੋਖਾ, ਮੇਲ ਬੁੱਧੀ ਹਾਰਾਨ ਢੋਕੇ ਵੇ ਠੁੱਕ ਗਿਆ, ਤਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚਾ ਵਿੱਚ ਵਹਿ ਗਿਆ ਮਾਣ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁਕ ਗਿਆ
ਭਗਤੀ ਤੇ ਸ਼ਕਤੀ ਦੇ ਭਗਤੀ ਤੇ ਸ਼ਕਤੀ ਦੇ ਸੋਮੇ ਪੈ ਲਗਨ ਪਿਆਰੇ ਲਗਨ ਦੇਗ ਤੇ ਤੇਗ ਚਲੇ ਜੋ ਵੇਗ ਗੁਰੂ ਦਰਬਾਰ ਸੋਭਾ ਪਿਆ ਪਾਵੇ ਅੱਖੀਆਂ ਚੁੰਦੇ ਆ ਗਈਆਂ ਸ਼ੁੱਧ ਸਾ ਭੁੱਲ ਗਈ ਮਿੱਟੀ ਵਿਚ ਰੁਲ ਗਈ ਅਣਕ ਤੇ ਆਨ ਹੋਇਆ ਪਰੇਸ਼ਾਨ ਖਾਵਦਾ ਖਾਰ ਪੇਸ਼ ਨਾ ਜਾਵੇ
ਗੁਰਮੁਖ ਗੁਰ ਹੁਕਮ ਉੱਤੇ ਸੂਰਮੇ ਲੱਖਾਂ ਵਿਛਾਉਂਦੇ ਅੱਖਾਂ ਪਾਵਦੇ ਮਾਣ ਖੜੇ ਮੁਸਕਾਰ ਹੋਣ ਕੁਰਬਾਨ ਜ਼ੁਲਮ ਤੱਕ ਰੁਕ ਗਿਆ ਤਕ ਚੜਤ ਗੁਰਾਂ ਦੀ ਰੂਹ ਭੀਮ ਚੰਦ ਰਾਣਾ ਨੀਤ ਦਾ ਕਾਣ ਸੋਚਾ ਵਿੱਚ ਬਹਿ ਗਿਆ ਮਾਣ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁਕ ਗਿਆ
ਜਿਹੜੀ ਤਰਜ ਸੁਣ ਰਹੇ ਸੋ ਇਹ ਹੈ ਕਿ ਕਵੀਸ਼ਰੀ ਅੱਜ ਜਵਾਨੀ ਉਮਰੇ ਕਿੱਥੇ ਪਹੁੰਚੀ ਹੈ ਜਦ ਕਵੀਸ਼ਰੀ ਦਾ ਜਨਮ ਹੋਇਆ ਉਹ ਸੀ 26 ਅੱਖਰਾਂ ਤੋਂ ਜਿਹੜਾ ਛੰਦ ਸੁਣ ਰਹੇ ਸੋ ਇਹ ਹੈ 94 ਅੱਖਰਾਂ ਪਹਿਲਾ ਛੰਦ ਹੈ 26 ਅੱਖਰ ਦਾ ਇਸੇ ਦਰਬਾਰ ਦੀ ਸਿਫਤ ਦੂਸਰੇ ਕਵੀ ਦੀ ਜ਼ਬਾਨੀ ਇਹ ਛੰਦ ਗੁਰਮੁਖ ਸਿੰਘ ਦੀ ਲਿਖਤ ਸੀ ਹੁਣ ਅਸੀਂ ਮੇਰੀ ਲਿਖਤ ਰਾਹੀਂ ਤੱਕੋ 10ਵੇਂ ਪਾਤਸ਼ਾਹ ਦੇ ਦਰਬਾਰ ਦੀ ਸ਼ਾਨ ਦੀਆਂ ਕੁਝ ਲਾਈਨਾਂ ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ ਸੁਣੀਏ
ਰਾਜਾ ਜਾਂ ਗੁਰਾਂ ਦੇ ਦਰ ਬਾਰ ਪੁੱਜਿਆ ਕਾਮਿਆਂ ਦੇ ਘਰ ਚ ਬੇਕਾਰ ਪੁੱਜਿਆ
ਪੈਰੀ ਪੈ ਕੇ ਕੀਤਾ ਸਤਿਕਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰ ਬਾਰ ਸਾਈਂ ਦਾ
ਰਾਜਾ ਜਾਂ ਗੁਰਾਂ ਦੇ ਦਰ ਬਾਰ ਪੁੱਜਿਆ ਕਾਮਿਆਂ ਦੇ ਘਰ ਚ ਬੇਕਾਰ ਪੁੱਜਿਆ
ਪੈਰੀ ਪੈ ਕੇ ਕੀਤਾ ਸਤਿਕਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰ ਬਾਰ ਸਾਈਂ ਦਾ
ਰਾਜਿਆਂ ਦੀ ਮੱਤ ਸਾਧੂਆਂ ਨੇ ਜਿੱਤ ਲਈ ਗੱਲਾਂ ਸੋਚੇ ਕੰਮ ਆਉਣੀਆਂ ਜੋ ਨਿੱਤ ਲਈ
ਸੱਚਾ ਬੰਦਾ ਹਰ ਹੱਕਦਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰ ਬਾਰ ਸਾਈਂ ਦਾ
ਕਿਤੇ ਅਹੰਕਾਰ ਨੇ ਵੀ ਕੁਝ ਕਹਿਣਾ ਨਹੀਂ ਨੀਵੇਂ ਥਾਂ ਪਾਣੀ ਜੋਇਓ ਤਾਂ ਨੂੰ ਵਹਿਣਾ ਨਹੀਂ
ਖੁਸ਼ੀਆਂ ਦਾ ਜੁਗ ਪੈਰੇਦਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰ ਬਾਰ ਸਾਈਂ ਦਾ
ਮਨਾ ਮੂਈ ਨੂਰ ਡੁੱਲਦਾ ਹਜ਼ੂਰ ਤੇ ਮਨਾ ਮੂਈ ਨੂਰ ਡੁੱਲਦਾ ਹਜ਼ੂਰ ਤੇ ਨੇਕੀਆਂ ਦਾ ਚੌਰ ਚੁੱਲਦਾ ਹਜ਼ੂਰ ਤੇ
ਪੂਰਾ ਹੁੰਦਾ ਹਰ ਇੱਕ ਰਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰ ਬਾਰ ਸਾਈਂ ਦਾ
ਉਪਰਾਵਾਂ ਮੱਥਾ ਨੇਤਰਾਂ ਚ ਮਾਸਤੀ ਦੁਨੀਆਂ ਤੇ ਆ ਗਈ ਕੋਈ ਅਗੰਮੀ ਹਾਸਤੀ
ਰਾਮ ਨਾਲ ਰਾਲ ਦਾਨੋ ਹਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰ ਬਾਰ ਸਾਈਂ ਦਾ
ਮੋਢੇ ਤੇ ਕਮਾਨ ਮਾਨੋ ਚੰਦ ਦੂਜਦਾ ਮੋਢੇ ਤੇ ਕਮਾਨ ਮਾਨੋ ਚੰਦ ਦੂਜਦਾ ਸੁਣੀਦਾ ਲੇਕੀਆਂ ਦੀ ਦੇਵੀ ਪੂਜਦਾ
ਹਰ ਸਿੱਖ ਸੇਵਾ ਲਈ ਤੇ ਆਰ ਸਾਈਂ ਦਾ ਰਾਜਿਆਂ ਤੋਂ ਵੱਧ ਦਰ ਬਾਰ ਸਾਈਂ ਦਾ
ਸੱਜੇ ਪਾਸੇ ਟੋਲੀ ਜਾਰ ਨਾਲ ਸੂਰਮੇ ਮੌਤ ਨੂੰ ਵਿਕਾਰ ਦੇਣ ਕੈਲ ਸੂਰਮੇ
ਕਪਟੀ ਕਰੋਧੀ ਨਹੀਂ ਕੋਈ ਯਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰ ਬਾਰ ਸਾਈਂ ਦਾ
ਖੱਬੇ ਪਾ पासे बैठे बाणी दे महात्मा माया तो त्यागी है जिना दी आत्मा
ओ सब नाल जाप दा प्यार साई दा राजा तो वद दर बार साई दा
कोटलियां पगां गाल माला फबियां जिन्ना सचे यार दिया पैड़ा लबिया
सुखा नाल वस दाब यार साई दा राजा तो वद दर बार साई दा
मल मली टिकावे चरनी हजूर दे मलो मली डिगा चरनी हजूर दे आपे हाथ जोड़े वड्डे मगरूर दे
रण दा मियार एक सार साई दा राजा तो वद दर बार साई दा
क्योंके हंकार सी पिछारी रह गया चरनी गुरां दी पीम चंद टह गया
जोगी नालो दिल होशियार साई दा राजा तो वद दर बार साई दा
इथे तक सुन चुके हो कि राजा भीम चंद कहलूरिया बिलासपुर रियासत दा मालक ना चाहुंदा होया भी कलगियां वाले पातशाह दे चरणां ते झुक गया ऐसा झुकया इतिहासकार लिखदा है सिर चुके ही ना कलगियां वाले पातशाह महाराज ने एदी कंड ते तीर दी मुखी ला के आख्या राजा साहब असी नीवें नूं उच्चे चुकण वास्ते आए हां उठो ते होश विच आओ अगली गलबात करिए सिर चुकया महाराज दे चरणां तों चार चफेरे तक के राजा भीम चंद कहलूरिया कहिंदा महाराज मैं आराम करना चाहुंदा हां कलगियां वाले पातशाह महाराज ने फिर ठोकर मारी ते आख्या राजा साहब आराम ते मौत दा दूसरा नाम है आराम चाहुण वालियां कौमां दुनिया दी सलेट तों गलत अखरां दी तरह मिट जाया करदियां ने जे अमन चाहुंदे हो ते जंग लई तैयार रहना पवेगा समा बीतदा जा रहा है कलगियां वाले पातशाह अंतरजामी सतगुरु मेरा दे साईं दुनिया नूं उतार रहे ने राजा भीम चंद तुरिया सोचदा जांदा ओए इन्नियां कीमती चीजां इहो जिहा साजो समान एडा कीमती साजो समान तां मेरे दरबार विच नहीं जांदे ही राजा भीम चंद ने एक राजां दी मीटिंग बुलाई एक अपने सज्जनां दी मीटिंग बुलाई ते अपनी खाह जाहर कीती कहिंदा ओए जिहड़ा समान मैं सिखां दे गुरु दे दरबार विच वेख्या है ओह मेरे दरबार विच नहीं बड़ा चतर वजीर सी एक जिहदा नाम है चतरू कहिंदा महाराज जिहड़ियां चीजां ते तुहाडा मन रीझदा है जे मैनूं हुक्म होवे मैं लिया सकदा है पर महाराज मैं लिया ते देंगा पर रखोगे किवें हंकार विच आया राजा भीम चंद कलूरिया कहिंदा जे एक वार ओह चीजां मेरे दरबार विच आ जाण तां मैं मुड़ के जाण नहीं देंगा इह चतरदास ने मिलन दा समां लिया ते कलगियां वाले दे दरबार विच पहुंच गया महाराज दे भरे होए दरबार विच महाराज संगतां नूं उतार रहे सन आउण वालियां नूं उपदेश दे रहे सन गहमा गहम सी इन कलगियां वाले पातशाह महाराज दे दरबार दियां सिफतां कहणियां शुरू कीतियां हे महाराज इस गुरु नानक दे दरबार विच कैसी करामात है इस दी धूड़ी विच करामात है जिहड़ा इक वार इत्थे आउंदा है उह सदा लई इस दरबार दा हो जांदा है राजा भीम चंद दर्शन कादा करके गया उह सदा लई तुहाडा हो गया है उह तुहाडे जस गाउंदा महाराज उह कहिंदा मैं अपने पुत्र दा विआह करके अद्धी जायदाद पुत्र दे नां लाउणी है अद्धी आनंदपुर साहब दे गुरुद्वारे दे नां लाउणी है पर महाराज मैं जिस करके आया ओह तुहाडा सज्जण है ओहदे पुत्र दी कुड़माई है आ चांदक दिन चार चीजां कीमती इह पशमीने दी चाननी इह प्रसादी हाथी इह पंज कला शस्त्र इह चंदन दी चौंकी चंद दिनां लई मैनूं मंगवियां दे दिओ मैं बेनती करके जांदा हां गुरु दक्षिणा लै के आवांगा कलगियां वाले पातशाह नूं ठगण दी खातर चतरदास ने जिवें चतराई दियां गल्लां कीतियां मेरे साथी इउं बयान कर रहे ने।
ਸਤਿਗੁਰ ਦੇ ਦਰਬਾਰ ਚ ਆ ਕੇ ਅਰਜ ਸੁਣਾ ਤੀ ਪੰਡਤ ਨੇ ਨਾਵੇਂ ਗੁਰ ਦੀ ਠੀਕ ਪਾਲ ਸੀ ਸਭ ਸਲਾਤੀ ਪੰਡਤ ਨੇ
ਤੁਹਾਡੀ ਸਾਡੀ ਇੱਜ਼ਤ ਸਾਂਝੀ ਸਾਂਝ ਵਧਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਸਤਿਗੁਰ ਦੇ ਦਰਬਾਰ ਚ ਆ ਕੇ ਅਰਧ ਸੁਣਾ ਤੀ ਪੰਡਤ ਨੇ ਨਾਵੇਂ ਗੁਰ ਦੀ ਠੀਕ ਪਾਲ ਸੀ ਸਭ ਸਲਾਤੀ ਪੰਡਤ ਨੇ
ਤੁਹਾਡੀ ਸਾਡੀ ਇੱਜ਼ਤ ਸਾਂਝੀ ਸਾਂਝ ਵਧਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਜੋ ਤੁਹਾਡਾ ਪ੍ਰਸਾਦੀ ਹਾਥੀ ਜੋ ਤੁਹਾਡਾ ਪ੍ਰਸਾਦੀ ਹਾਥੀ ਕਰੇ ਅਨੇਕਾਂ ਚੋਜ ਪਿਆ ਤੀਰ ਨੂੰ ਲੱਭ ਕੇ ਚੁੱਕ ਲਿਆਵੇ ਖੇਡਾਂ ਕਰਦਾ ਰੋਜ ਪਿਆ
ਜ਼ੋਰ ਤੇ ਕੋਈ ਨਹੀਂ ਮਿਹਨਤ ਕੀਤੀ ਭਾਜੀ ਪਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਪੁੱਤਰ ਦੀ ਕੁੜਮਾਈ ਕਰਨੀ ਪੁੱਤਰ ਦੀ ਕੁੜਮਾਈ ਕਰਨੀ ਸਾਕ ਅੰਗ ਸਭ ਆਉਣੇ ਨੇ ਵੱਡੇ ਵੱਡੇ ਮੁਲਕਾਂ ਦੇ ਰਾਜੇ ਸਭ ਨੇ ਟੋਰ ਵਿਖਾਉਣੇ ਨੇ
ਸੋਹਣੀ ਸੀਸ ਤੇ ਕਲਗੀ ਲਾ ਕੇ ਸੋਹਣੀ ਸੀਸ ਤੇ ਕਲਗੀ ਲਾ ਕੇ ਟੋਰ ਵਿਖਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਪਸ਼ਮੀਨੇ ਦੀ ਸਣੇ ਚਾਨਣੀ ਪਸ਼ਮੀਨੇ ਦੀ ਸਣੇ ਚਾਨਣੀ ਸਮੇਤ ਪੰਜ ਕਲਾ ਸ਼ਸਤਰ ਦੇ ਹਾਥੀ ਸਣੇ ਹਾਥੀ ਦਾ ਸਾਥੀ ਘੋੜੇ ਸਣੇ ਕਲਸਤਰ ਦੇ
ਮਾੜੇ ਬੰਦੇ ਨਾਲ ਕਦੇ ਨੀ ਪੱਗ ਵਟਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਤੁਹਾਡਾ ਸਿੱਖਾਂ ਜਿਹੜੀ ਚਾਨਣੀ ਤੁਹਾਡਾ ਸਿੱਖਾਂ ਜਿਹੜੀ ਚਾਨਣੀ ਤੁਹਾਡੇ ਲਈ ਲਿਆਂਦੀ ਐ ਕਰ ਦਿਓ ਮੇਰ ਕਰਾ ਦਿਓ ਦਰਸ਼ਨ ਸਾਰੀ ਖਲਕਤ ਚਾਹੁੰਦੀ ਐ
ਜੋ ਪਿਆਰਾਂ ਵਿੱਚ ਭੰਗ ਪਾ ਦੇਵੇ ਸੁਰ ਨਹੀਂ ਗਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਤੁਸੀਂ ਫਕੀਰ ਹੋ ਰੱਬੀ ਨੂਰੀ ਤੁਸੀਂ ਫਕੀਰੋ ਰੱਬੀ ਨੂਰੀ ਨੇਤਰ ਜਗ ਨੂੰ ਮੋਲੇ ਨੇ ਭੀਮ ਚੰਦ ਤਾਂ ਬੰਦਾ ਛੋਟਾ ਵੱਡੇ ਵੱਡੇ ਦਿਲ ਖੋਦੇ ਨੇ
ਤੁਹਾਡੇ ਨਾਲ ਹਕੀਕੀ ਅਸਲੀ ਬਾਤ ਰਲਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਵੈਰ ਦੇ ਤੀਰ ਸਦਾ ਲਈ ਟੁੱਟਣ ਵੈਰ ਦੇ ਤੀਰ ਸਦਾ ਲਈ ਟੁੱਟਣ ਤੁਹਾਡੀ ਪੂਜਾ ਮਿਲ ਜਾਵੇ ਦਿਲ ਦਾ ਮਹਿਰਮ ਤੋੜਦਾ ਪਾਂਦੀ ਇੱਕ ਨੂੰ ਦੂਜਾ ਮਿਲ ਜਾਵੇ
ਉਹਨਾਂ ਨੂੰ ਕਿਸੇ ਕੂਰਿਆ ਉਹਨਾਂ ਨੂੰ ਕਿਸੇ ਕੂਰਿਆ ਗੱਲ ਹਟਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਸਤਿਗੁਰੂ ਜੀ ਸਮਾਂ ਵਿਚਾਰੋ ਹੇ ਸਤਿਗੁਰੂ ਜੀ ਸਮਾਂ ਵਿਚਾਰੋ ਹਮ ਸਭ ਤਦੇ ਭਲਾਈ ਐ ਆਪਸ ਵਿੱਚ ਦੀ ਦੂਰ ਨਾ ਹੋਈਏ ਤਾਂ ਇਹ ਗੱਲ ਹਲਾਈਏ
ਜੋਗੀ ਤੈਥੋਂ ਦੂਰ ਨਾ ਹੋਵੇ ਖੁਸ਼ੀ ਮਨਾਉਣੀ ਰਾਜੇ ਨੇ ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ
ਜਦੋਂ ਚਤੁਰਦਾਸ ਨੇ ਆਪਣੀਆਂ ਸਾਰੀਆਂ ਗੱਲਾਂ ਕਹਿ ਲਈਆਂ ਜਦੋਂ ਚਤੁਰਦਾਸ ਨੇ ਆਪਣਾ ਬਿਆਨ ਬੰਦ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਕੋਈ ਪੰਜ ਤੰਤਰ ਗ੍ਰੰਥ ਦਾ ਧਿਆ ਬਾਕੀ ਰਹਿ ਗਿਆ ਹੋਵੇ ਤੇ ਉਹ ਵੀ ਬਿਆਨ ਕਰ ਲਓ ਅਸੀਂ ਤੇ ਸਾਰੀਆਂ ਗੱਲਾਂ ਦਾ ਜਵਾਬ ਇੱਕੇ ਗੱਲ ਵਿੱਚ ਦੇ ਦਿਆ ਕਰਦੇ ਹਾਂ ਸੰਗਤਾਂ ਦੇ ਯਾਦ ਰਹਿਣ ਲਈ ਸਰੋਤਿਆਂ ਦੇ ਯਾਦ ਰਹਿਣ ਲਈ ਸਾਡੇ ਵੀਰਾਂ ਦੇ ਯਾਦ ਰਹਿਣ ਲਈ ਬੇਨਤੀ ਕਰਦਿਆਂ ਕਿ ਮੈਂ ਪੰਜ ਤੰਤਰ ਦਾ ਨਾਂ ਲਿਆ ਪੰਜ ਤੰਤਰ ਇੱਕ ਪੁਰਾਣਾ ਗ੍ਰੰਥ ਹੈ ਜਿਹਦੇ ਵਿੱਚ ਇਹੀ ਦੱਸਿਆ ਹੋਇਆ ਕਿ ਕਿਹੜੇ ਰਿਖੀ ਨੂੰ ਕਿਹੜੇ ਬੰਦੇ ਨੇ ਕਿਹੜੇ ਢੰਗ ਨਾਲ ਠੱਗਿਆ, ਕਿਹੜੇ ਪੈਗੰਬਰ ਨੂੰ ਕਿਹੜੇ ਬੰਦੇ ਨੇ ਆਪਣੇ ਢੰਗ ਨਾਲ ਉਹਦੇ ਰਾਹ ਤੋਂ ਰੋਕਿਆ। ਪੰਜ ਤੰਤਰ ਰਾਜਨੀਤੀ ਦਾ ਇੱਕ ਪੁਰਾਣਾ ਗ੍ਰੰਥ ਹੈ। ਉਹਦੇ ਵਿੱਚ ਇੱਕ ਸਾਖੀ ਆਉਂਦੀ ਹੈ, ਇੱਕ ਜੰਗਲ ਵਿੱਚ ਸ਼ੇਰ ਰਹਿੰਦਾ ਹੈ, ਉਹ ਜਾਨਵਰਾਂ ਨੂੰ ਖਾਂਦਾ ਹੈ, ਜਾਨਵਰਾਂ ਨੇ ਉਹਦੇ ਖਿਲਾਫ਼ ਇਕੱਠ ਕੀਤਾ, ਆਪੋ ਆਪਣੀਆਂ ਦਲੀਲਾਂ ਸਾਰੇ ਜਾਨਵਰਾਂ ਨੇ ਦਿੱਤੀਆਂ। ਇੱਕ ਛੋਟਾ ਜਿਹਾ ਜਾਨਵਰ ਹੈ ਜਿਹਨੂੰ ਅਸੀਂ ਸਹਿਆ ਕਹਿੰਦੇ ਹਾਂ, ਕਹਿੰਦਾ ਮੇਰੇ ਮਿੱਤਰੋ ਜੇ ਮੇਰੇ ਮਗਰ ਲੱਗੋ, ਮੇਰੀ ਗੱਲ ਮੰਨ ਲਓ, ਮੈਂ ਤੁਹਾਨੂੰ ਸ਼ੇਰ ਤੋਂ ਬਚਾ ਸਕਦਾ, ਮੈਂ ਤੁਹਾਨੂੰ ਸ਼ੇਰ ਤੋਂ ਛੁਟਕਾਰਾ ਪਵਾ ਸਕਦਾ। ਸਾਰੇ ਜਾਨਵਰ ਕਹਿਣ ਲੱਗੇ, ਹਾਥੀ ਕਹਿਣ ਲੱਗਾ, ਉਹ ਛੋਟਾ ਜਿਹਾ ਜਾਨਵਰ ਹੈ, ਇਹ ਸਾਨੂੰ ਸ਼ੇਰ ਤੋਂ ਕਿਵੇਂ ਬਚਾ ਸਕਦਾ। ਹੋਰ ਸਾਰੇ ਜਾਨਵਰਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ। ਗੱਲ ਕੀ, ਗੱਲਬਾਤ ਹੋਣ ਤੋਂ ਬਾਅਦ ਇਹ ਫੈਸਲਾ ਹੋ ਗਿਆ ਕਿ ਸਹਿਆ ਲੀਡਰ ਹੈ ਸਾਡਾ ਸਾਰਿਆਂ ਦਾ, ਇਹ ਕੱਲ੍ਹ ਨੂੰ ਸ਼ੇਰ ਨਾਲ ਗੱਲ ਕਰੇਗਾ। ਦੂਸਰਾ ਦਿਨ ਚੜਿਆ, ਇਸ ਸਹਿ ਨੇ ਤਿੰਨ ਚਾਰ ਜਾਨਵਰ ਹੋਰ ਲੈ ਲਏ, ਪੰਚਾਇਤ ਬਣਾ ਕੇ ਆਪ ਆਗੂ ਬਣ ਕੇ ਤੁਰ ਪਿਆ। ਸ਼ੇਰ ਧੁੱਪੇ ਬੈਠਾ ਸੀ, ਸਿਆਲ ਦਾ ਮੌਸਮ ਹੈ, ਇਹ ਵੇਖ ਰਿਹਾ ਕੋਈ ਜਾਨਵਰ ਕਾਬੂ ਆਵੇ, ਉਹਦਾ ਖੂਨ ਪੀ ਕੇ ਆਪਣੀ ਤੇਹ ਬਜਾਵਾਂ। ਸਹਿਆ ਤੁਰਿਆ ਜਾਂਦਾ ਹੈ, ਇਹਦੇ ਨਾਲ ਹੋਰ ਇਹਦੇ ਕਮੇਟੀ ਦੇ ਬੰਦੇ ਨੇ, ਸ਼ੇਰ ਮੁੱਛ ਤੇ ਜ਼ਬਾਨ ਫੇਰ ਕੇ ਕਹਿੰਦਾ ਓਏ ਅੱਗੇ, ਨਸ ਨਸ ਕੇ ਫੜਦਾ ਹੁੰਦਾ ਸਾਂ, ਅੱਜ ਆਪੇ ਆ ਗਏ ਨੇ, ਗੱਲ ਕੀ ਹੈ? ਆਂਦਾ ਆਓ ਭਾਈ, ਅੱਜ ਕਿਵੇਂ ਆਏ ਹੋ? ਸਹਿ ਨੇ ਆਖਿਆ ਅੱਜ ਗੱਲ ਕਰਨ ਵਾਸਤੇ ਆਏ ਹਾਂ ਜਨਾਬ, ਅਸੀਂ ਬੇਨਤੀ ਕਰਦੇ ਹਾਂ ਵੀ ਤੂੰ ਸਾਨੂੰ ਨਸ ਨਸ ਕੇ ਨਾ ਫੜਿਆ ਕਰ, ਅਸੀਂ ਇੱਕ ਜਾਨਵਰ ਤੇਰੇ ਕੋਲ ਜੇ ਰੋਜ਼ ਘੱਲਦਿਆ ਕਰੀਏ ਫਿਰ ਇਹ ਸੌਦਾ ਮਨਜ਼ੂਰ ਹੈ। ਸ਼ੇਰ ਨੇ ਸੋਚਿਆ ਉਹ ਕਈ ਕਈ ਦਿਨ ਭੁੱਖੇ ਰਹਿੰਦੇ ਹਾਂ, ਕਈ ਵਾਰ ਜਾਨਵਰ ਮਿਲਦਾ ਹੀ ਨਹੀਂ, ਛੋਟਾ ਹੋਵੇਗਾ ਵੱਡਾ ਹੋਵੇਗਾ ਖੂਨ ਤਾਂ ਮਿਲਿਆ ਕਰੇਗਾ। ਕਹਿੰਦਾ ਮੈਨੂੰ ਫੈਸਲਾ ਮਨਜ਼ੂਰ ਹੈ, ਇੱਕ ਜਾਨਵਰ ਰੋਜ਼ ਮੇਰੇ ਵੱਲ ਘੱਲਦਿਆ ਕਰਿਓ। ਦੂਸਰਾ ਦਿਨ ਚੜਿਆ, ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਆਖਿਆ ਲੀਡਰ ਸਾਹਿਬ ਹੁਣ ਕੌਣ ਜਾਏਗਾ? ਸਹਿ ਨੇ ਆਖਿਆ ਮੈਂ ਜਾਵਾਂਗਾ। ਉਹ ਲੀਡਰ ਕਾਹਦਾ? ਜਿਹੜਾ ਲੋਕਾਂ ਨੂੰ ਮਰਵਾ ਦੇਵੇ ਤੇ ਆਪ ਬਚੇ, ਜਿਹੜਾ ਲੋਕਾਂ ਦੇ ਪੁੱਤ ਜੇਲ੍ਹਾਂ 'ਚ ਭੇਜ ਕੇ ਆਪਣੇ ਪੁੱਤ ਵੱਡੀਆਂ ਡਿਗਰੀਆਂ 'ਤੇ ਭੇਜੇ, ਉਹਦੀ ਗੱਲ ਨਹੀਂ, ਅਸਲੀ ਲੀਡਰ ਦੀ ਗੱਲ ਹੈ। ਸਹਿਆ ਕਹਿੰਦਾ ਮੈਂ ਜਾਵਾਂਗਾ। ਆਇਆ ਸਹਿਆ ਸ਼ੇਰ ਦੇ ਕੋਲ, ਕਹਿੰਦਾ ਦੱਸ ਗੱਲ। ਕਹਿੰਦਾ ਕਵੇਲੇ ਕਿਉਂ ਆਇਆ ਹੋਏ? ਕਹਿੰਦਾ ਜਨਾਬ ਇਹੀ ਤੋਂ ਬੇਨਤੀ ਕਰਨ ਆਇਆ, ਇੱਕ ਹੋਰ ਬਾਦਸ਼ਾਹ ਜੰਗਲ ਦਾ ਆ ਗਿਆ, ਤੁਹਾਡੇ ਵਰਗਾ ਬਾਦਸ਼ਾਹ ਹੋਰ ਆ ਗਿਆ, ਸਵੇਰ ਦਾ ਸਾਨੂੰ ਸਾਰੇ ਜਾਨਵਰਾਂ ਨੂੰ ਉਹਨੇ ਬਿਠਾਇਆ ਹੋਇਆ ਸੀ, ਇੱਕ ਜਾਨਵਰ ਮੈਂ ਉਹਦੇ ਵੱਲ ਭੇਜ ਕੇ ਆ ਗਿਆ। ਆਇਆ ਸ਼ੇਰ ਨੂੰ ਗੁੱਸਾ, ਕਹਿੰਦਾ ਓਏ ਮੇਰੇ ਤੋਂ ਬਿਨਾਂ ਹੋਰ ਬਾਦਸ਼ਾਹ ਕਿਹੜਾ ਇਸ ਜੰਗਲ ਦਾ ਹੋ ਸਕਦਾ? ਅੱਗੇ ਅੱਗੇ ਸਹਿਆ ਤੁਰ ਪਿਆ, ਮਗਰ ਮਗਰ ਇਹ ਸ਼ੇਰ ਤੁਰ ਪਿਆ। ਇੱਕ ਖੂਹ ਦੇ ਕੰਢੇ 'ਤੇ ਆਏ ਨੇ, ਜੰਗਲ ਦੇ ਵਿੱਚ ਖੂਹ ਹੈ, ਪਾਣੀ ਪੂਰਾ ਨਿਤਰਿਆ ਹੋਇਆ ਹੈ, ਮਨ ਉੱਤੇ ਝਾਤੀ ਮਾਰ ਕੇ ਥੱਲੇ ਨੂੰ। ਸਹਿ ਨੇ ਆਖਿਆ ਜਨਾਬ ਉਹ ਵੇਖ ਲਓ, ਤੁਹਾਡਾ ਭਰਾ ਬੈਠਾ, ਉਹਦੇ ਪੈਰਾਂ ਲਾਗੇ ਮੇਰਾ ਭਰਾ ਬੈਠਾ ਹੈ। ਹੋਸ਼ੇ ਸ਼ੇਰ ਨੇ, ਇਹ ਸੋਚਿਆ ਹੀ ਨਹੀਂ ਕਿ ਇਹ ਕੋਈ ਛਲ ਹੈ, ਇਹਨੇ ਭੁੱਬ ਮਾਰੀ, ਅੱਗਿਓਂ ਜੰਗ ਆਵਾਜ਼ ਆਈ ਹੈ ਖੂਹ ਦੇ ਵਿੱਚੋਂ ਇਹਦੀ ਪੂਰੀ, ਇਹਨੇ ਫਿਰ ਭੁੱਬ ਮਾਰੀ, ਆਵਾਜ਼ ਫਿਰ ਆਈ ਹੈ, ਇਹਨੇ ਛਾਲ ਮਾਰੀ ਹੈ ਕਿ ਮੈਂ ਆਪਣੇ ਵੈਰੀ ਨੂੰ ਨਾਪਰਾਂ, ਇਹਨੇ ਛਾਲ ਮਾਰੀ ਹੈ, ਖੂਹ ਵਿੱਚ ਡਿੱਗ ਪਿਆ। ਅਤੇ ਸਹਿਆ ਹੱਸਦਾ ਹੱਸਦਾ ਪਿੱਛੇ ਆ ਗਿਆ, ਕਹਿੰਦਾ ਮਿੱਤਰੋ ਉਹਦਾ ਤਾਂ ਮੈਂ ਕੀਰਤਨ ਸੋਹਲਾ ਪੜ ਆਇਆ, ਜੇ ਕੋਈ ਹੋਰ ਆਵੇਗਾ ਉਹਦਾ ਮੁਕਾਬਲਾ ਵੀ ਕਰ ਲਵਾਂਗੀ। ਇਹ ਹੈ ਪੰਜ ਤੰਤਰ ਦੀ ਕਹਾਣੀ, ਇਹ ਹੈ ਪੰਜ ਤੰਤਰ ਦੀ ਸਾਖੀ। ਇਹ ਸੋਚ ਕੇ ਕਲਗੀਆਂ ਵਾਲੇ ਪਾਤਸ਼ਾਹ ਦੀ ਗੱਲ ਸੁਣਦਾ, ਮਹਾਰਾਜ ਕਹਿੰਦੇ ਚਤੁਰਦਾਸ ਇੱਕ ਗੱਲ ਦੱਸ, ਉੱਥੇ ਤੇ ਆਪਣੇ ਕਲਗਦੇ ਨੂੰ ਕਹਿ ਕੇ ਆਇਆ ਕਿ ਮੈਂ ਸਾਰੀਆਂ ਚੀਜ਼ਾਂ ਲਿਆ ਦਿਆਂਗਾ, ਤੁਸੀਂ ਵੇਰ ਜਾਇਓ, ਸਾਨੂੰ ਕਹਿੰਦਾ ਮੈਂ ਚੀਜ਼ਾਂ ਅਮਾਨਤ ਵਾਸਤੇ ਖੜੂੰਗਾ, ਹੁਣ ਦੱਸ ਜਿਹੜੀਆਂ ਗੱਲਾਂ ਆਪਣੇ ਉਸ ਮਾਲਕ ਨੂੰ ਕਹੀਆਂ ਉਹ ਪੂਰੀਆਂ ਕਰੇਗਾ ਕਿ ਜਿਹੜੀਆਂ ਗੱਲਾਂ ਸਾਨੂੰ ਆਖੀਆਂ ਪੂਰੀਆਂ ਕਰੇਗਾ? ਇਹ ਘਬਰਾ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਯਾਰ ਹੋ ਗਈਆਂ ਚਾਤਰਾ ਤੇਰੀਆਂ ਚਤਰਾਈਆਂ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਸਤਿਗੁਰੂ ਦੇ ਦਰਬਾਰ ਵਿੱਚ ਜਾਂ ਚਤਰੂ ਆਇਆ, ਗੱਲਬਾਤ ਕਰ ਉਸਨੇ ਸਭ ਹਾਲ ਸੁਣਾਇਆ, ਹਾਂ ਸੁਣਾਇਆ।
ਸਾਰੀਆਂ ਗੱਲਾਂ ਕੀਤੀਆਂ ਨੇ ਗੁਪਤ ਰਖਾਈਆਂ, ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਸਤਿਗੁਰੂ ਦੇ ਦਰਬਾਰ ਵਿੱਚ ਜਾਂ ਚਤਰੂ ਆਇਆ, ਗੱਲਬਾਤ ਕਰ ਉਸਨੇ ਸਭ ਹਾਲ ਸੁਣਾਇਆ, ਹਾਂ ਸੁਣਾਇਆ।
ਸਾਰੀਆਂ ਗੱਲਾਂ ਕੀਤੀਆਂ ਨੇ ਗੁਪਤ ਰਖਾਈਆਂ, ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਜ਼ਿੰਮੇਵਾਰੀ ਲੈਣ ਵਿੱਚ ਤੂੰ ਕਸਰ ਨਹੀਂ ਛੱਡੀ, ਝੂਠੀਆਂ ਗੱਲਾਂ ਕਹਿਣ ਵਿੱਚ ਵੀ ਕਸਰ ਨਹੀਂ ਛੱਡੀ, ਹਾਂ ਓਏ ਛੱਡੀ।
ਸਾਈਆਂ ਕਰਦਾ ਕਿਸੇ ਨਾਲ ਤੇ ਕਿਤੇ ਵਧਾਈਆਂ, ਯਾਰ ਹੋ ਗਈਆਂ ਚਾਤਰਾ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਇਹ ਕੋਈ ਸਾਡੀ ਚੀਜ਼ ਨਹੀਂ ਤੂੰ ਚਾਹੁੰਦੇ ਜਿਹੜੀ, ਸੱਚ ਜਾਣ ਲੈ ਅਸਾਨੇ ਨਹੀਂ ਕਰੀ ਬਖੇੜੀ, ਹਾਂ ਬਖੇੜੀ।
ਓਏ ਸਤਿਗੁਰ ਦੀਆਂ ਸੰਗਤਾਂ ਪੇੜ ਲਿਆਈਆਂ, ਯਾਰ ਹੋ ਗਈਆਂ ਚਾਦਰਾ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਤੈਨੂੰ ਰਾਜੇ ਭੇਜਿਆ, ਤੈਨੂੰ ਰਾਜੇ ਭੇਜਿਆ ਕੇ ਧੋਖਾ ਕਰਿਆ, ਪਰ ਅਫਸੋਸ ਕੇ ਤੁਸਾਂ ਦਾ ਉਹ ਕੰਮ ਨਹੀਂ ਸਰਿਆ, ਹਾਂ ਓਏ ਸਰਿਆ।
ਚੁਸਤ ਚਲਾਕੀ ਕਰਨ ਨੂੰ, ਚੁਸਤ ਚਲਾਕੀ ਕਰਨ ਨੂੰ ਕੱਲਿਆ ਹਮਸਾਈਆਂ, ਯਾਰ ਹੋ ਗਈਆਂ ਚਾਤਰਾ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਜਿਨ੍ਹਾਂ ਤੇ ਹਨ ਤੁਹਾਡੀਆਂ ਰੀਝਾਂ, ਆਈਆਂ ਨੇ ਗੁਰਗੱਦੀ ਲਈ ਉਹ ਸਭੇ ਚੀਜ਼ਾਂ, ਹਾਂ ਓਏ ਚੀਜ਼ਾਂ।
ਓ ਕਾਬਲ ਚੋਂ ਇੱਕ ਆਈ ਤੇ ਹੋਰ ਸ਼ਾਮੋ ਆਈਆਂ, ਯਾਰ ਹੋ ਗਈਆਂ ਚਾਦਰਾ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਪਰੇ ਚ ਝੂਟਾ ਬੈਠਣਾ ਕੀ ਮੂੰਹ ਬਣਾ ਕੇ, ਸਾਈਆਂ ਲੇਖਾ ਮੰਗਣਾ ਕੀ ਦੱਸਣਾ ਜਾ ਕੇ, ਹਾਂ ਓਏ ਜਾ ਕੇ।
ਝੂਠੇ ਤੋੜਨਾ ਚੜਨਗੇ ਬੜੀਆਂ ਕਠਿਨਾਈਆਂ, ਯਾਰ ਹੋ ਗਈਆਂ ਚਾਦਰਾ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਪੰਡਤਾ ਵੱਡਿਆਂ ਦੇ ਬੇਲੀ, ਹੋਣੀ ਦੱਸਿਆ ਜੱਗ ਨੇ ਪਰ ਸਾਡੀ ਚੇਲੀ, ਹਾਂ ਓਏ ਚੇਲੀ।
ਜਿੱਤਿਆਂ ਪੂਰਨ ਵਰਗੀਆਂ ਅੱਖਾਂ ਨਸ਼ਿਆਈਆਂ, ਜਿੱਤਿਆਂ ਪੂਰਨ ਵਰਗੀਆਂ ਅੱਖਾਂ ਨਸ਼ਿਆਈਆਂ, ਯਾਰ ਹੋ ਗਈਆਂ ਚਾਦਰਾ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਸਕੇ ਮਲੰਮਾ ਠਹਿਰਨਾ ਅਸਲੀ ਦੇ ਅੱਗੇ, ਜੋ ਪੂੰਗਾ ਦੀ ਖੈਰਨਾ ਮਛਲੀ ਦੇ ਅੱਗੇ, ਹਾਂ ਜੀ ਅੱਗੇ।
ਬੇਸ਼ਕ ਲਸ਼ਕਰ ਚਾੜ ਦਿਓ ਕਰਕੇ ਤਗੜਾਈਆਂ, ਯਾਰ ਹੋ ਗਈਆਂ ਚਾਦਰਾ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਜੋਗੀ ਸੱਚੇ ਗੁਰਾਂ ਨੇ ਗੱਲ ਦੱਸੀ ਸਾਰੀ, ਪੰਡਿਤ ਤੁਰਦਾ ਵੇਖ ਕੇ ਹੱਸੇ ਨਰ ਨਾਰੀ, ਹਾਂ ਜੀ ਨਾਰੀ।
ਰੂਪ ਨੀ ਰਹਿੰਦਾ ਜੱਗ ਤੇ ਜੋ ਕਰੇ ਬਰਾਈਆਂ, ਯਾਰ ਹੋ ਗਈਆਂ ਚਾਦਰਾ ਤੇਰੀਆਂ ਚਤਰਾਈਆਂ, ਹਾਂ ਚਤਰਾਈਆਂ।
ਪੰਡਿਤ ਚਤਰਦਾਸ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚੋਂ ਝੂਠਾ ਹੋ ਕੇ ਨਿਕਲਿਆ। ਚੰਗਾ ਤਾਂ ਇਉਂ ਸੀ ਵੀ ਇਹ ਸੱਚੀਆਂ ਗੱਲਾਂ ਰਾਜੇ ਭੀਮ ਚੰਦ ਨੂੰ ਕਹਿੰਦਾ, ਚੰਗਾ ਤਾਂ ਇਹ ਸੀ ਵੀ ਜੋ ਕੁਝ ਇੱਥੇ ਵੇਖਿਆ ਸੀ ਉਹ ਦੱਸਦਾ, ਪਰ ਇੱਥੇ ਅਸਰ ਉਲਟਾ ਹੋਇਆ। ਇਹ ਜਾ ਕੇ ਭੀਮ ਚੰਦ ਨੂੰ ਕਹਿੰਦਾ, ਰਾਜਾ ਸਾਹਿਬ ਅਸੀਂ ਜਿਹਨੂੰ ਸੰਤ ਸਮਝਦੇ ਸਾਂ ਉਹ ਸੰਤ ਨਹੀਂ ਜਾਪਦਾ, ਉਹ ਤੇ ਬੜਾ ਹੰਕਾਰੀ ਆ ਗੁਰੂ। ਉਹ ਕਹਿੰਦਾ, ਮੈਂ ਰਾਜੇ ਭੀਮ ਚੰਦ ਨੂੰ ਕੀ ਜਾਣਦਾ, ਮੇਰੇ ਪਿਓ ਨੇ ਧਰਤੀ ਇਹ ਮੁੱਲ ਲਈ ਹੈ, ਕਿਸੇ ਦੀ ਜ਼ਰੂਰਤ ਨਹੀਂ, ਇਹ ਧਰਤੀ ਚੋਂ ਸਾਨੂੰ ਕੱਢਦਾ। ਚੰਗਾ ਹੁੰਦਾ ਰਾਜਾ ਭੀਮ ਚੰਦ ਤੇ ਫਿਰ ਵੀ ਸਮਝ ਜਾਂਦਾ। ਇਹਨੇ ਕਾਗਜ਼ ਕਲਮ ਦਵਾਤ ਮੰਗਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਇੱਕ ਗੁੱਸੇ ਭਰੀ ਚਿੱਠੀ ਲਿਖੀ ਹੈ। ਲਿਖਿਆ ਚਿੱਠੀ ਲਿਖ ਕੇ ਭੀਮ ਚੰਦ ਗੁਰ ਪਾਸ ਪਚਾਈ, ਕਹਿੰਦਾ ਤੂੰ ਮੋੜੇ ਮੇਰੇ ਅਹਿਲਕਾਰ ਹੈ ਮੌਤ ਬੁਲਾਈ। ਤੈਨੂੰ ਉਹ ਦਿਨ ਭੁੱਲ ਗਏ ਜਾਪਦੇ ਜਦ ਔਰੰਗਸ਼ਾਹੀ ਦਿੱਲੀ ਕੀਤੀ ਕਤਲ ਸੀ ਨਾਵੀਂ ਪਾਤਸ਼ਾਹੀ। ਓਏ ਤਲਬਾਂ ਲਈ ਕੇ ਆਣ ਮਿਲ ਜੇ ਚੌਨਾ ਭੁਲਿਆਈ, ਨਹੀਂ ਤੇ ਪੈਰਾਂ ਦੇ ਵਿਚ ਰੋਲ ਦੂ ਤੇਰੀ ਗੁਰਿਆਈ। ਇਹਨੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ, ਥੱਲੇ ਲਾਉਣ ਦੀ ਖਾਤਰ ਜਿਹੜੇ ਚਿੱਠੀ ਚ ਅੱਖਰ ਲਿਖੇ ਨੇ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਖੁਸ਼ੀ ਵਾਸਤੇ ਦੇ ਦਿਓ ਪ੍ਰਸਾਦੀ ਹਾਤੀ, ਤਾਂ ਤੁਹਾਡੇ ਤੇ ਖੁਸ਼ ਨੇ ਸਭ ਮੇਰੇ ਸਾਥੀ।
ਜੇ ਪੁੱਠੇਰਾ ਪਾਓਗੇ ਮੈਂ ਪੈਣ ਨੀ ਦੇਣਾ, ਆਕੀ ਹੋ ਗਏ ਰਹੋਗੇ ਮੈਂ ਰਹਿਣ ਨੀ ਦੇਣਾ।
ਪਸ਼ਮੀਨੇ ਦੀ ਚਾਨਣੀ ਚਾਨਣੀ ਚੱਲ ਮਾਰੇ ਤੁਹਾਨੂੰ, ਭੀਮ ਚੰਦ ਕੈਲੂਰੀਆ ਸਤਕਾਰੇ ਤੁਹਾਨੂੰ।
ਓ ਜੇ ਮੌਜਾਂ ਨਾਲ ਰਹੋਗੇ ਮੈਂ ਰਹਿਣ ਨੀ ਦੇਣਾ, ਆਕੀ ਹੋ ਗਏ ਰਹੋਗੇ ਮੈਂ ਰਹਿਣ ਨੀ ਦੇਣਾ।
ਰਾਜੇ ਅਤੇ ਫਕੀਰ ਦਾ ਜੇ ਰਿਆ ਨਾ ਮੇਲਾ, ਆਖਰ ਕਾਬੂ ਆਏਗਾ ਜੋ ਰਹਿੰਦਾ ਵੇਲਾ।
ਓ ਜੇ ਰਣ ਦੇ ਵਿੱਚ ਡਹੋਗੇ ਮੈਂ ਰਹਿਣ ਨੀ ਦੇਣਾ, ਆਕੀ ਹੋ ਗਏ ਰਹੋਗੇ ਮੈਂ ਰਹਿਣ ਨੀ ਦੇਣਾ।
ਜੇ ਮੱਤਾ ਟਕਵਾਉਣ ਦੀ ਹੈ ਰੀਜ ਤੁਮਾਰੀ, ਸਾਡੀ ਭੇਟਾ ਕਰ ਦਿਓ ਜੋ ਮੰਗ ਹਮਾਰੀ।
ਓ ਜੇ ਦੁੱਖ ਦਰਦ ਨਾ ਸਹੋਗੇ ਮੈਂ ਰਹਿਣ ਨੀ ਦੇਣਾ, ਆਕੀ ਹੋ ਗਏ ਰਹੋਗੇ ਮੈਂ ਰਹਿਣ ਨੀ ਦੇਣਾ।
ਸਾਡੇ ਰੋਮ ਤੋਂ ਕੰਬਦੀ ਮੁਗਲਾਂ ਦੀ ਸ਼ਾਈ, ਤਾਂ ਸਾਡੇ ਨਾਲ ਵਿਗੜਿਓ ਜੇ ਸ਼ਾਮ ਤੇ ਆਈ।
ਓ ਜੇ ਸਾਰਾ ਦੋਗੇ ਮੈਂ ਰਹਿਣ ਨੀ ਦੇਣਾ, ਆਕੀ ਹੋ ਗਏ ਰਹੋਗੇ ਮੈਂ ਰਹਿਣ ਨੀ ਦੇਣਾ।
ਨਾ ਗੁਰੂ ਫਕੀਰ ਸੀ ਤੁਸੀਂ ਉਲਟੇ ਚੱਲੇ, ਉਹ ਤਾਂ ਸਾਂਝਾ ਪੀਰ ਸੀ ਤੁਸੀਂ ਉਲਟੇ ਚੱਲੇ।
ਉਲਟੇ ਵੈਣ ਦੇ ਹੋ ਗਏ ਮੈਂ ਰਹਿਣ ਨੀ ਦੇਣਾ, ਆਕੀ ਹੋ ਗਏ ਰਹੋਗੇ ਮੈਂ ਰਹਿਣ ਨੀ ਦੇਣਾ।
ਰਮਜਾ ਸਮਝੋ ਸੋਢੀ ਓਏ ਅਸੀਂ ਦਾਸ ਰਹਾਂਗੇ, ਧਰਮੀ ਕੁਲ ਦਿਓ ਮੋਢੀ ਓਏ ਅਸੀਂ ਦਾਸ ਰਹਾਂਗੇ।
ਮਾੜੇ ਕੋਲ ਜੇ ਬਹੋਗੇ ਮੈਂ ਬੈਣ ਨੀ ਦੇਣਾ, ਆਕੀ ਹੋ ਗਏ ਰਹੋਗੇ ਮੈਂ ਰਹਿਣ ਨੀ ਦੇਣਾ।
ਸੋਧ ਸਮਝ ਤੋਂ ਕੰਮ ਲੋ ਤੇ ਗੱਲ ਵਿਚਾਰੋ, ਸਾਰੇ ਬਾਈ ਧਾਰ ਦੇ ਹਿਰਦੇ ਨੂੰ ਠਾਰੋ।
ਜੇ ਜੋਗੀ ਨਾਲ ਖਾਓਗੇ ਮੈਂ ਰਹਿਣ ਨੀ ਦੇਣਾ, ਆਕੀ ਹੋ ਗਏ ਰਹੋਗੇ ਮੈਂ ਰਹਿਣ ਨੀ ਦੇਣਾ।
ਜਦੋਂ ਇਹ ਚਿੱਠੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਮਿਲੀ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਇਹ ਚਿੱਠੀ ਲੈ ਕੇ ਮਾਤਾ ਗੁਜਰੀ ਕੋਲ ਗਏ। ਕਹਿੰਦੇ ਮਾਤਾ ਜੀ, ਆ ਚਿੱਠੀ ਆਈ ਹੈ, ਰਾਜਿਆਂ ਨੇ ਸਾਨੂੰ ਬੜੇ ਦਬਕੇ ਮਾਰੇ ਨੇ। ਮਾਤਾ ਗੁਜਰੀ ਜੀ ਨੇ ਇਹ ਚਿੱਠੀ ਨੂੰ ਬੜੇ ਗੌਰ ਨਾਲ ਸੁਣਿਆ ਹੈ। ਮਾਤਾ ਗੁਜਰੀ ਜੀ ਨੇ ਆਖਿਆ, ਲਾਲ ਜੀ ਐਸਾ ਜਵਾਬ ਦਿਓ ਵੈਰੀ ਨੂੰ ਕੰਨ ਹੋ ਜਾਣ, ਕੋਈ ਵੈਰੀ ਪੋਲਿਆਂ ਹੱਥਾਂ ਨਾਲ ਨਹੀਂ ਸੁਧਰਦਾ ਹੁੰਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਰਾਜਾ ਭੀਮ ਚੰਦਾ, ਸਾਡੇ ਵੱਡਿਆਂ ਦੀ ਸ਼ਹੀਦੀ ਦਾ ਮਿਹਣਾ ਦੇਣ ਤੋਂ ਪਹਿਲਾਂ ਆਪਣੇ ਵੱਡਿਆਂ ਦੀ ਪੀੜੀ ਥੱਲੇ ਸੋਟਾ ਫੇਰ ਲੈਨੋ। ਉਹ ਸਾਡੇ ਵੱਡਿਆਂ ਨੇ ਅਣਖ ਨਹੀਂ ਵੇਚੀ, ਤੇਰੇ ਵੱਡਿਆਂ ਨੇ ਅਣਖ ਵੇਚੀ ਹੈ। ਸਾਡੇ ਵੱਡਿਆਂ ਨੇ ਅਣਖ ਵਿਆਉਣ ਦੀ ਖਾਤਰ ਆਪਣਾ ਸਿਰ ਬਲੀਦਾਨ ਦਿੱਤਾ ਹੈ, ਇਸ ਵਾਸਤੇ ਅਸੀਂ ਕਿਸੇ ਦਾ ਡਰ ਨਾ ਮੰਨਦੇ ਹਾਂ, ਨਾ ਕਿਸੇ ਨੂੰ ਡਰ ਦਿੰਦੇ ਹਾਂ। ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜਾ ਉੱਤਰ ਦਿੱਤਾ ਰਾਜੇ ਭੀਮ ਚੰਦ ਨੂੰ, ਮੇਰੇ ਸਾਥੀ ਇਹਨਾਂ ਅੱਖਰਾਂ ਚ ਐਉਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਚਿੱਠੀ ਦਾ ਜਵਾਬ ਲਿਖਿਆ ਹਜ਼ੂਰ ਨੇ, ਉਹ ਨੇੜੇ ਲਿਆ ਢੋਲ ਵਾਜੂ ਦੇ ਜੋ ਦੂਰ ਨੇ, ਤੂੰ ਨੇੜੇ ਲਿਆ ਢੋਲ ਵਾਜੂ ਦੇ ਜੋ ਦੂਰ ਨੇ।
ਪਤਾ ਸਾਨੂੰ ਜਿਹੜਾ ਲਿਆਉਣਾ ਏ ਹਨੇ ਤੂੰ, ਲੈ ਨੇੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ, ਉਹ ਲੈ ਨੇੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਪਤਾ ਸਾਨੂੰ ਜਿੱਦਾਂ ਦਾ ਏ ਰਾਜਪੂਤ ਤੂੰ ਉਹ ਮਾਤਾ ਭਾਰਤ ਦਾ ਜਿੱਡਾ ਕ ਸਪੂਤ ਤੂੰ ਤੂੰ ਮਾਤਾ ਭਾਰਤ ਦਾ ਜਿੱਡਾ ਕ ਸਪੂਤ ਤੂੰ
ਉਹ ਚੰਦ ਚੜੇ ਨਸ ਜਾਵੇਗਾ ਹਨੇ ਤੂੰ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਮੱਥਾ ਟੇਕਣੇ ਨੂੰ ਨਿੱਤ ਦਿੱਲੀ ਜਾਣਿਓ ਉਹ ਹੋਸ਼ ਕਰੋ ਬੰਦੇ ਬੀਬੀ ਉਹ ਤੇ ਰਾਣਿਓ ਉਹ ਹੋਸ਼ ਕਰੋ ਬੰਦੇ ਬੀਬੀ ਉਹ ਤੇ ਰਾਣਿਓ
ਉਹ ਪਤਾ ਸਾਨੂੰ ਕਰਦਾ ਹੇਰ ਫੇਰ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਾਉਣੇ ਨੇ ਬੱਬਰ ਸ਼ੇਰ ਤੂੰ
ਬਾਬਾ ਤੇਰਾ ਬੜਾ ਸੀ ਦਲੇਰ ਰਾਜਿਆ ਬਾਬਾ ਤੇਰਾ ਬੜਾ ਸੀ ਦਲੇਰ ਰਾਜਿਆ ਉਹ ਜਹਾਂਗੀਰ ਛੱਡਿਆ ਸੀ ਘੇਰ ਰਾਜਿਆ ਉਹ ਜਹਾਂਗੀਰ ਛੱਡਿਆ ਸੀ ਘੇਰ ਰਾਜਿਆ
ਉਹ ਕਿੱਥੇ ਰਿਹਾ ਏਡਾ ਜੰਗ ਦਾ ਪਲੇਰ ਤੂੰ ਲਾਇਆ ਜਿਹੜੇ ਲਾਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਾਉਣੇ ਨੇ ਬੱਬਰ ਸ਼ੇਰ ਤੂੰ
ਡਰਦੇ ਨੀ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਉਹ ਚੱਲ ਚੁੱਕੇ ਤੀਰ ਉਹ ਪਰਤ ਆਉਂਦੇ ਨਹੀਂ ਉਹ ਚੱਲ ਚੁੱਕੇ ਤੀਰ ਉਹ ਪਰਤ ਆਉਂਦੇ ਨਹੀਂ
ਉਹ ਪਤਾ ਸਾਨੂੰ ਜਿਹੜੇ ਵੇਚਣੇ ਨੇ ਫੇਰ ਤੂੰ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਸਿੱਖਾਂ ਦੇ ਨਗਾਰੇ ਖੜਕਦੇ ਹੀ ਰਹਿਣਗੇ ਸਿੱਖਾਂ ਦੇ ਨਗਾਰੇ ਖੜਕਦੇ ਹੀ ਰਹਿਣਗੇ ਉਹ ਸਿੱਖ ਆਨੰਦਪੁਰੀ ਚ ਆਨੰਦ ਲੈਣਗੇ ਉਹ ਸਿੱਖ ਆਨੰਦਪੁਰੀ ਚ ਆਨੰਦ ਲੈਣਗੇ
ਮਾਘ ਵੀ ਅਤਾੜਾ ਲਾਵੇਗਾ ਪਰੇਰ ਤੂੰ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਜੰਮੂ ਕਸ਼ਮੀਰ ਤੋਂ ਹਟੇ ਨੇ ਲੈਣ ਤੋਂ ਉਹ ਡਰਦਾ ਏ ਸੱਚ ਦੇ ਬਚਨ ਕਹਿਣ ਤੋਂ ਕਿਉਂ ਡਰਦਾ ਏ ਸੱਚ ਦੇ ਬਚਨ ਕਹਿਣ ਤੋਂ
ਉਹ ਟਾ ਦੇ ਜਿਹੜੇ ਟਾਉਣੇ ਨੇ ਅਸਾਂ ਦਾ ਢੇਰ ਤੂੰ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਚੰਗਾ ਰੋਬ ਤੇਰਾ ਰਾਜ ਮਾਣ ਰਾਜਿਆ ਉਹ ਆਪ ਮਾੜੇ ਲੋਕਾਂ ਨੂੰ ਨਾ ਜਾਣ ਰਾਜਿਆ ਤੂੰ ਆਪ ਮਾੜੇ ਲੋਕਾਂ ਨੂੰ ਨਾ ਜਾਣ ਰਾਜਿਆ
ਉਹ ਨਿੱਤ ਟਾਰ ਮਾਰਦਾ ਏ ਵੇਰ ਵੇਰ ਤੂੰ ਨਿੱਤ ਟਾਰ ਮਾਰਦਾ ਏ ਵੇਰ ਵੇਰ ਤੂੰ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਚੰਗਾ ਸਾਨੂੰ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਉਹ ਕਰਨੇ ਕੋਈ ਅਸਾਂ ਲੱਖਾਂ ਤੋਂ ਕਰੋੜ ਨਹੀਂ ਉਹ ਕਰਨੇ ਕੋਈ ਅਸਾਂ ਲੱਖਾਂ ਤੋਂ ਕਰੋੜ ਨਹੀਂ
ਉਹ ਛੇਤੀ ਘਰ ਜਿਹੜੇ ਘਰ ਨੇ ਖੇਰ ਤੂੰ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਸਾਡੇ ਕੋਲ ਬੜੇ ਸੂਰਮੇ ਜਵਾਨ ਨੇ ਸਾਡੇ ਕੋਲ ਬੜੇ ਸੂਰਮੇ ਜਵਾਨ ਨੇ ਉਹ ਵੇਖਣ ਨੂੰ ਢਿੱਲੇ ਜੰਗ ਚ ਤੂਫਾਨ ਨੇ ਉਹ ਵੇਖਣ ਨੂੰ ਢਿੱਲੇ ਜੰਗ ਚ ਤੂਫਾਨ ਨੇ
ਉਹ ਜਾਤ ਦਾ ਟਟਹਿਣਾ ਚੁੱਕਣਾ ਹਨੇਰ ਤੂੰ ਲਾਇਆ ਜਿਹੜੇ ਲਾਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਾਉਣੇ ਨੇ ਬੱਬਰ ਸ਼ੇਰ ਤੂੰ
ਲਾਇਆ ਹਮੀ ਆਪਣੇ ਔਰੰਗਜ਼ੇਬ ਨੂੰ ਉਹ ਜਿਹੜਾ ਤੁਹਾਡੀ ਰੱਖਦਾ ਗਰਮ ਜੇਬ ਨੂੰ ਉਹ ਜਿਹੜਾ ਤੁਹਾਡੀ ਰੱਖਦਾ ਗਰਮ ਜੇਬ ਨੂੰ
ਉਹ ਮਰਦਾ ਮਸ਼ਾਰਿਆਂ ਤੇ ਹੱਥ ਵੇਰ ਤੂੰ ਮਰਦਾ ਮਸ਼ਾਰਿਆਂ ਤੇ ਹੱਥ ਵੇਰ ਤੂੰ ਲੈ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲੈ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਯਾਦ ਰੱਖੀ ਜੋਗੀ ਨੂੰ ਜਗੀਰ ਵਾਂਗਰਾ ਉਹ ਖੁਸ਼ੀ ਰਹਿੰਦੇ ਮਸਤ ਫਕੀਰ ਵਾਂਗਰਾ ਉਹ ਖੁਸ਼ੀ ਰਹਿੰਦੇ ਮਸਤ ਫਕੀਰ ਵਾਂਗਰਾ
ਉਹ ਛੋਟੀਏ ਪਹਾੜੀਏ ਬਣੇ ਸਮੇਰ ਤੂੰ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਾਇਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਇਹ ਸੀ ਜੀ ਕਹਾਣੀ ਰਣਜੀਤ ਨਗਾਰੇ ਦੀ ਜੋ ਤੁਸੀਂ ਸੁਣਿਆ ਹੈ ਉਹ ਪੰਘਾਣੀ ਦਾ ਜੰਗ ਜੋ ਕਲਗੀਆਂ ਵਾਲੇ ਪਾਤਸ਼ਾਹ ਨੇ ਪਹਿਲੀ ਜੰਗ ਲੜੀ ਹੈ ਉਹਦਾ ਸਾਰਾ ਸੀਨ ਦਿੱਤਾ ਜਾ ਰਿਹਾ ਅੱਜ ਜਿਹੜੇ ਤੁਹਾਨੂੰ ਨਿਹਾਲ ਕਰ ਰਹੇ ਸਨ ਮੇਰੇ ਨਾਲ ਜਿਹੜੇ ਨੌਜਵਾਨ ਸਾਥ ਦੇ ਰਹੇ ਸਨ, ਇੱਕ ਨੂੰ ਤਾਂ ਤੁਸੀਂ ਪਹਿਲਾਂ ਜਾਣਦੇ ਹੋ, ਜਿਹਦੀਆਂ ਕਈ ਕੈਸਟਾਂ ਅੱਗੇ ਸੁਣ ਚੁੱਕੇ ਹੋ, ਉਹ ਹੈ ਗੁਰਮੁਖ ਸਿੰਘ ਐਮਏ। ਉਹਦੇ ਨਾਲ ਸਨ ਨਰਿੰਦਰ ਸਿੰਘ ਰੂਪੋ ਵਾਲੀ, ਉਹਦੇ ਨਾਲ ਸਨ ਰਣਜੀਤ ਸਿੰਘ ਰਾਜੂ ਚੀਮਿਆਂ ਬਾਠਾਂ ਵਾਲਾ। ਇਹ ਸੀ ਕਹਾਣੀ ਪਗਾਣੀ ਦੇ ਜੰਗ ਦੀ ਪਹਿਲੀ ਕੈਸਟ ਹੈ। ਅਗਲਾ ਪ੍ਰੋਗਰਾਮ ਫਿਰ ਰਿਕਾਰਡ ਕੀਤਾ ਜਾਏਗਾ। ਆਓ ਫਤਿਹ ਬੁਲਾਈਏ, ਗੁਰੂ ਕੀਆਂ ਖੁਸ਼ੀਆਂ ਲਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।